ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਗੋਇੰਦਵਾਲ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ। ਇੱਕ ਦਿਨ ਇੱਕ ਯੋਗੀ ਚੱਲ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਨਮਸਕਾਰ ਕੀਤੀ, ਦਰਸ਼ਨ ਪ੍ਰਸਦੇ ਹੋਇਆ ਸਤਿਗੁਰੂ ਪਾਤ ਬੇਨਤੀ ਕਰਨ ਲੱਗਾ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਬੜੀ ਯੋਗ ਸਾਧਨਾ ਕੀਤੀ ਹੈ, ਬੜੀ ਭਾਰੀ ਤਪੱਸਿਆ, ਬਹੁਤ ਲੰਬਾ ਸਮਾਂ ਕਠਿਨ ਤਪੱਸਿਆ ਕਰਕੇ ਮੈਂ ਬੜੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹਨ। ਯੋਗ ਸਾਧਨਾ ਕਰਨ ਦੇ ਨਾਲ, ਤਪ ਸਾਧਨ ਦੇ ਨਾਲ ਮੇਰੇ ਕੋਲ ਸ਼ਕਤੀਆਂ ਆ ਗਈਆਂ, ਭਾਵੇਂ ਕਿ ਉਹਨਾਂ ਸ਼ਕਤੀਆਂ ਦੇ ਕਾਰਨ ਸੰਸਾਰ ਦੇ ਜਗਤ ਦੇ ਲੋਕ ਮੇਰੀ ਮੰਨਤਾ ਵੀ ਕਰਦੇ ਨੇ। ਪਾਤਸ਼ਾਹ ਇਹ ਭਾਵੇਂ ਸਾਰਾ ਕੁਝ ਮੈਂ ਪ੍ਰਾਪਤ ਕਰ ਲਿਆ, ਪਰ ਮੈਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਪਾਤਸ਼ਾਹ ਆਨੰਦ ਤੁਹਾਡੇ ਘਰ ਵਿੱਚ ਹੈ, ਗੁਰੂ ਨਾਨਕ ਦੇ ਘਰ ਵਿੱਚ ਆਨੰਦ ਹੈ। ਮੈਂ ਆਨੰਦ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਕੋਲ ਚੱਲ ਕੇ ਆਇਆ। ਸਤਿਗੁਰੂ ਜੀ ਨੇ ਬੇਨਤੀ ਸੁਣੀ ਯੋਗੀ ਦੀ, ਸੁਣ ਕਰਕੇ ਪਾਤਸ਼ਾਹ ਕਹਿਣ ਲੱਗੇ ਕਿ ਇਸ ਸਰੀਰ ਨੂੰ ਤਿਆਗ ਕਰਕੇ ਹੇ ਯੋਗੀ ਜਨ ਦੁਬਾਰਾ ਜਨਮ ਲੈਣਾ ਕਰ, ਜੇ ਤੂੰ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਅੰਤਮ ਜੋ ਇੱਛਾ ਸੀ ਉਹ ਇੱਛਾ ਦੇ ਮੁਤਾਬਕ ਯੋਗੀ ਨੇ ਸਰੀਰ ਤਿਆਗਿਆ, ਕਿਉਂਕਿ ਗੁਰਬਾਣੀ ਅੰਦਰ ਵੀ ਸ਼ਬਦ ਆਉਂਦਾ ਹੈ ਜਿਹੜਾ ਮਨੁੱਖ ਅੰਤਲੇ ਸਮੇਂ ਤੇ ਜੋ ਵੀ ਜਿੱਧਰ ਵੀ ਧਿਆਨ ਹੋਵੇ ਮਨੁੱਖ ਦਾ, ਉਸੇ ਤਰ੍ਹਾਂ ਦਾ ਅੱਗੇ ਫਿਰ ਜਿਹੜਾ ਜਨਮ ਹੈ ਉਹ ਤਿਆਰ ਹੁੰਦਾ। ਅੰਤਕਾਲ ਜੋ ਲਛਮੀ ਸਿਮਰਾ ਆਸੀ ਚਿੰਤਾ ਮੈਂ ਜੇ ਮਰੈ, ਪੂਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੋਇਆ। ਹੁਣ ਅੰਤਲੇ ਸਮੇਂ ਆਨੰਦ ਦੀ ਇੱਛਾ ਸੀ ਯੋਗੀ ਦੇ ਅੰਦਰ, ਉਹ ਇੱਛਾ ਨੂੰ ਲੈ ਕਰਕੇ ਸਰੀਰ ਤਿਆਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕੁੱਲ ਦੇ ਵਿੱਚ ਬਾਬਾ ਮੋਹਰੀ ਜੀ ਦੇ ਘਰ ਪੁੱਤਰ ਵਜੋਂ ਇਹਨੇ ਜਨਮ ਲਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਬੱਲੂ ਨੂੰ ਭੇਜਿਆ, ਜਿਸ ਬਾਲਕ ਦਾ ਜਨਮ ਹੋਇਆ ਉਹਨੂੰ ਲੈ ਕੇ ਆਉਣਾ ਕਰੋ। ਭਾਈ ਬੱਲੂ ਗਏ, ਜਾ ਕੇ ਉਸ ਨਵ ਜਨਮੇ ਬਾਲਕ ਨੂੰ ਲੈ ਕਰਕੇ ਆਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਹ ਆਨੰਦ ਦੀ ਇੱਛਾ ਕਰਕੇ ਜਨਮ ਲੈ ਕੇ ਸਾਡੀ ਕੁੱਲ ਵਿੱਚ ਆਇਆ ਹੈ, ਤੇ ਅਸੀਂ ਹੁਣ ਇਹਨੂੰ ਅਸੀਸ ਦੇਣਾ ਕਰਾਂਗੇ, ਇਹਨੂੰ ਭੇਟਾ ਅਰਪਣ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਇਹਦੀ ਰਚਨਾ ਕੀਤੀ। ਇਸ ਆਨੰਦ ਸਾਹਿਬ ਦੀ ਬਾਣੀ ਤੋਂ ਆਪਣੇ ਪੋਤਰੇ ਦਾ ਨਾਮ ਆਨੰਦ ਰੱਖਿਆ। ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਇਹ ਆਨੰਦ ਸਾਹਿਬ ਦੀ ਬਾਣੀ ਜਿਹੜਾ ਵੀ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਪੜ੍ਹੇਗਾ ਸੁਣੇਗਾ, ਉਹਨੂੰ ਭੋਗ ਤੇ ਮੁਕਤੀ ਦੀ ਪ੍ਰਾਪਤੀ ਹੋਵੇਗੀ, ਉਹਦੇ ਕਾਰਜ ਸਵਰਨਗੇ। ਜੋ ਵੀ ਮਨ ਅੰਦਰ ਇੱਛਾ ਲੈ ਕਰਕੇ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹੇਗਾ ਉਹਦੀਆਂ ਛਾਵਾਂ ਪੂਰੀਆਂ ਹੋਣਗੀਆਂ, ਉਹ ਫਲ ਪ੍ਰਾਪਤ ਹੋਣਗੇ। ਗੁਰੂ ਕੇ ਸਿੱਖ ਦਾ ਕੋਈ ਵੀ ਕਾਰਜ ਹੋਵੇ ਆਨੰਦ ਸਾਹਿਬ ਦੀ ਬਾਣੀ ਪੜ੍ਹੇ, ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕਰੇ, ਉਹਦੇ ਸਾਰੇ ਕਾਰਜ ਸਫਲੇ ਹੋਣਗੇ। ਇਸ ਤਰ੍ਹਾਂ ਦੇ ਨਾਲ ਮਹਾਤਮ ਦੱਸਿਆ ਆਨੰਦ ਸਾਹਿਬ ਦੀ ਬਾਣੀ ਦਾ। ਫਿਰ ਘਰ ਦੇ ਵਿੱਚ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ। ਆਓ ਇੱਥੋਂ ਅਗਲੇਰੇ ਪ੍ਰਕਰਣ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ। ਕੇ ਚਿਤ ਚਿਰ ਪੁਨ ਬੀਤਤ ਭਇਓ।
ਇਸ ਪ੍ਰਕਾਰ ਦੇ ਨਾਲ ਕੁਝ ਸਮਾਂ ਜਦੋਂ ਬਤੀਤ ਹੋਇਆ,
ਪੋਤਰਾ ਤ੍ਰਿਤੀਯ ਬਹਰ ਨਿਪਜਯੋ।
ਸਮਾਂ ਪਾ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਸ ਵੰਸ਼ ਦੇ ਵਿੱਚ ਬਾਬਾ ਮੋਹਰੀ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਤੀਸਰੇ ਪੋਤਰੇ ਨੇ ਜਨਮ ਲੈਣਾ ਕੀਤਾ।
ਅਰ ਜਾਨੀ ਤੇ ਨਾਮ ਬਖਾਨਾ।
ਜਦੋਂ ਤੀਸਰੇ ਪੋਤਰੇ ਦਾ ਜਨਮ ਹੋਇਆ ਇਹਦਾ ਨਾਮ ਰੱਖਿਆ ਅਰਜਾਨੀ। ਅਰਜਾਨੀ ਨਾਮ ਇਸ ਬਾਲਕ ਦਾ ਰੱਖਿਆ ਹੈ।
ਪੂਰਬ ਸਤਿਗੁਰ ਭਗਤ ਮਹਾਨਾ।
ਕਿਉਂਕਿ ਪੂਰਬਲੇ ਜਨਮਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਭਗਤ ਹੋਇਆ, ਪੂਰਬਲੇ ਜਨਮ ਦਾ ਮਹਾਨ ਭਗਤ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਦੇ ਵਿੱਚ ਇਹਨੇ ਜਨਮ ਲੈਣਾ ਕੀਤਾ।
ਹੁਤੋ ਬਿਰਖਤ ਜਨਮਤ ਮ੍ਰਿਤ ਭਇਓ।
ਤੇ ਹੁਣ ਜਦੋਂ ਇਸ ਬੱਚੇ ਦਾ ਬਾਲਕ ਦਾ ਜਨਮ ਹੋਇਆ ਤੇ ਸਰੀਰ ਦੇ ਵਿੱਚ ਰਕਤ ਨਾ ਹੋਣ ਕਰਕੇ ਇਹਦੇ ਜਿਹੜਾ ਜਨਮ ਹੈ, ਜਨਮ ਸਮੇਂ ਮ੍ਰਿਤਿਉ ਰੂਪ ਵਿੱਚ ਇਹਦਾ ਜਿਹੜਾ ਜਨਮ ਹੋਇਆ।
ਸ਼ੋਕ ਅਜਿਕ ਜਨਨੀ ਨੇ ਕਯੋ।
ਹੁਣ ਬਾਬਾ ਮੋਹਰੀ ਜੀ ਦੇ ਘਰ ਵਾਲੀ ਇਸ ਬੱਚੇ ਦੀ ਜਿਹੜੀ ਮਾਤਾ ਸੀ, ਜਦੋਂ ਹੁਣ ਬੱਚੀ ਦਾ ਜਨਮ ਹੋਇਆ ਤੇ ਵੇਖਿਆ ਬੱਚਾ ਮ੍ਰਿਤਿਉ ਹੋਇਆ, ਇਹ ਵੇਖ ਕਰਕੇ ਜਿਹੜਾ ਹੈ ਉਸਨੇ ਬੜਾ ਦੁੱਖ ਜਿਹੜਾ ਪੀੜਾ ਮਹਿਸੂਸ ਕੀਤੀ।
ਤਿੰਨ ਲੈ ਕਰ ਗੁਰ ਢਿੱਗ ਪਹੁੰਚਾਇਓ।
ਉਸ ਬਾਲਕ ਨੂੰ ਲੈ ਕਰਕੇ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਉਣਾ ਕੀਤਾ।
ਰੁਦਤ ਦੇਖ ਕਰ ਚਰਨ ਛੁਹਾਇਓ।
ਤੇ ਇਸ ਬਾਬਾ ਮੋਹਰੀ ਜੀ ਦੇ ਘਰੋਂ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਜਿਹੜੇ ਨੂੰਹ ਸਨ, ਜਦੋਂ ਉਸ ਬਾਲਕ ਦੇ ਮਾਤਾ ਨੂੰ ਰੋਂਦਿਆਂ ਵੇਖਿਆ, ਇਹਦਾ ਵੈਰਾਗ ਇਹਦਾ ਰੋਣਾ ਵੇਖ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ, ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਜਿਹੜੇ ਚਰਨ ਹਨ ਉਸ ਬੱਚੇ ਨੂੰ ਛੁਹਾਏ ਹਨ।
ਜੀਵਤ ਭਇਓ ਦੇਖ ਸੁਖ ਪਾਏ।
ਤੇ ਚਰਨ ਛਹਾਉਂਦਿਆਂ ਸਤਿਗੁਰ ਮੇਰਾ ਮਾਰ ਜਿਵਾਲੈ, ਸਮਰਾਟ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਛੂੰਹਦਿਆਂ ਇਸ ਬਾਲਕ ਦਾ ਜਿਹੜਾ ਹੈ ਨਵਾਂ ਜਨਮ ਹੋਇਆ, ਬਾਲਕ ਜੀਵਤ ਹੋ ਗਿਆ।
ਨਿਜ ਕਰ ਲੈ ਗਮਨੀ ਹਰ ਖਾਏ।
ਤੇ ਹੁਣ ਇਸ ਬਾਲਕ ਦੀ ਮਾਤਾ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ, ਬੜੀ ਪ੍ਰਸੰਨ ਹੋਈ, ਇਸ ਬਾਲਕ ਨੂੰ ਲੈ ਕਰਕੇ ਘਰ ਵਾਪਸ ਗਈ ਹੈ।
ਕੇਤਿਕ ਕਾਲ ਗ੍ਰਹਿ ਬਿਖੈ ਬਿਤਿਓ ਜਬ।
ਕੁਝ ਦਿਨ ਜਦੋਂ ਇਸ ਪ੍ਰਕਾਰ ਦੇ ਨਾਲ ਘਰ ਦੇ ਵਿੱਚ ਰਹਿੰਦਿਆਂ ਬਤੀਤ ਹੋਏ।
ਬਾਲਕ ਮ੍ਰਿਤਕ ਭਇਓ ਦੇਖਤ ਤਬ।
ਤੇ ਕੁਝ ਦਿਨ ਬਾਅਦ ਇਸ ਬੱਚੇ ਦੀ ਫਿਰ ਮ੍ਰਿਤਿਉ ਹੋ ਗਈ। ਸਤਿਗੁਰੂ ਪਾਤਸ਼ਾਹ ਜੀ ਨੇ ਜੀਵਨ ਬਖਸ਼ਿਆ, ਕੁਝ ਦਿਨ ਤੱਕ ਜੀਵਤ ਰਿਹਾ ਤੇ ਕੁਝ ਦਿਨ ਬਾਅਦ ਇਸ ਬਾਲਕ ਦੀ ਜਿਹੜਾ ਅਰਜਾਨੀ ਬਾਲਕ ਸੀ ਇਹਦੀ ਫਿਰ ਮੌਤ ਹੋ ਗਈ।
ਸ਼ੋਕ ਆਰਤ ਜਨਨੀ ਗੁਰ ਪਾਸ।
ਤੇ ਬੜੇ ਸ਼ੋਕ ਦੇ ਸਹਿਤ, ਬੜੇ ਦੁੱਖ ਪੀੜਾ ਜਿਹੜੀ ਮਨ ਵਿੱਚ ਲੈ ਕਰਕੇ ਇਸ ਬਾਲਕ ਨੂੰ ਲੈ ਕੇ ਇਹਦੀ ਮਾਤਾ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਈ।
ਰੁਦਤ ਦੀਨ ਕੀਨਸ ਅਰਦਾਸ।
ਰੋਂਦੇ ਹੋਏ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਆ ਕੇ ਅਰਦਾਸ ਕੀਤੀ, ਬੇਨਤੀ ਕੀਤੀ।
ਲੋਕ ਹਜ਼ਾਰਨ ਕੇਰ ਸਹਾਇਕ।
ਸਤਿਗੁਰੂ ਪਾਤਸ਼ਾਹ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ, ਤੁਸੀਂ ਹਜ਼ਾਰਾਂ ਹੀ ਲੋਕਾਂ ਦਾ ਆਸਰਾ ਹੋ, ਹਜ਼ਾਰਾਂ ਲੋਕਾਂ ਤੇ ਆਪ ਜੀ ਕਿਰਪਾ ਕਰਨ ਵਾਲੇ ਹੋ।
ਜਗ ਗੁਰ ਹੋ ਤੁਮ ਸਹਿਜ ਸੁਭਾਇਕ।
ਤੇ ਸਤਿਗੁਰੂ ਪਾਤਸ਼ਾਹ ਜੀ ਸਹਿਜ ਸੁਭਾਅ, ਤੁਸੀਂ ਜਗਤ ਦੇ ਗੁਰੂ ਵੀ ਹੋ, ਸਾਰਾ ਸੰਸਾਰ ਤੁਹਾਨੂੰ ਪੂਜਦਾ, ਗੁਰੂ ਕਰਕੇ ਜਾਣਦਾ, ਗੁਰੂ ਨਾਨਕ ਦੀ ਜੋਤ ਤੁਹਾਡੇ ਹਿਰਦੇ ਵਿੱਚ ਟਿਕੀ ਹੈ, ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਸੁਭਾਏ ਮਨ ਹੋ, ਸਾਰੇ ਸੰਸਾਰ ਦੇ ਤੁਸੀਂ ਗੁਰੂ ਵੀ ਹੋ।
ਮੋਹ ਪਰ ਕਿਰਪਾ ਆਪਣੀ ਧਰੀਏ।
ਸਤਿਗੁਰੂ ਪਾਤਸ਼ਾਹ ਜਿੱਥੇ ਹਜ਼ਾਰਾਂ ਦੇ ਸਹਾਇਕ ਬਣਦੇ ਹੋ, ਬੇਅੰਤ ਸੰਗਤਾਂ ਤੇ ਰਹਿਮਤਾਂ ਵਰਤਾਉਂਦੇ ਹੋ, ਮੇਰੇ ਤੇ ਵੀ ਕਿਰਪਾ ਕਰੋ।
ਪੁੱਤਰ ਮਰਿਓ ਜੀਵਾਵਨ ਕਰੀਏ।
ਪਾਤਸ਼ਾਹ ਜੀਓ, ਜਿਹੜਾ ਤੀਸਰਾ ਪੁੱਤਰ ਜਨਮਿਆ, ਤੁਸੀਂ ਜੀਵਨ ਬਖਸ਼ਿਆ, ਕੁਝ ਦਿਨ ਪਾ ਕੇ ਇਹ ਫਿਰ ਮੌਤ ਹੋ ਗਈ ਹੈ, ਕਿਰਪਾ ਕਰਕੇ ਇਹਨੂੰ ਜੀਵਤ ਕਰੋ।
ਦੀਨ ਸਨੁਖਾ ਕੇ ਸੁਨ ਬੈਨ।
ਤੇ ਇਸ ਤਰ੍ਹਾਂ ਦੇ ਨਾਲ ਬੜੀ ਦੀਨ ਹੋਈ ਸਨੁਖਾ ਨੂੰ ਜਦੋਂ ਇਹ ਬੇਨਤੀ ਸੁਣੀ, ਜਦੋਂ ਉਹਦੇ ਜਿਹੜੇ ਬੈਰਾਗ ਭਰੇ ਬੋਲ ਬੇਨਤੀ ਦੇ ਰੂਪ ਵਿੱਚ ਸੁਣੇ।
ਭਰੇ ਕਿਰਪਾ ਸੋ ਸੁੰਦਰ ਨੈਣ।
ਤੇ ਸੁੰਦਰ ਨੈਣ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ।
ਬਾਲਕ ਪੁਨ ਤਤਕਾਲ ਜੀਵਾਇਵ।
ਤੇ ਉਹ ਜਿਹੜਾ ਬਾਲਕ ਸੀ ਅਰਜਾਨੀ ਜਿਹਦੀ ਮ੍ਰਿਤਿਉ ਹੋ ਗਈ, ਤੇ ਜਦੋਂ ਹੁਣ ਇਸ ਪ੍ਰਕਾਰ ਦੇ ਨਾਲ ਬੜੇ ਦੀਨ ਹੋ ਕੇ ਬੇਨਤੀ ਕੀਤੀ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਐਸਾ ਨਿਰਮਲ ਸੁਭਾਵ ਸੀ, ਹਰ ਵੇਲੇ ਦਇਆ ਵਿੱਚ ਭਰੇ ਰਹਿੰਦੇ, ਸਤਿਗੁਰੂ ਪਾਤਸ਼ਾਹ ਕਿਸੇ ਦਾ ਵੀ ਦੁੱਖ ਨਹੀਂ ਸਨ ਵੇਖ ਸਕਦੇ। ਹੁਣ ਜਦੋਂ ਇਹਦਾ ਦੁੱਖ ਵੇਖਿਆ, ਪੀੜਾ ਵੇਖੀ, ਬੇਨਤੀ ਸੁਣੀ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਇਸ ਬੱਚੇ ਨੂੰ ਜੀਵਤ ਕੀਤਾ ਹੈ।
ਅਰਜਾਨੀ ਤਿੰਨ ਨਾਮ ਧਰਾਇਵ।
ਇਸ ਬਾਲਕ ਦਾ ਨਾਮ ਅਰਜਾਨੀ ਰੱਖਿਆ ਹੋਇਆ ਸੀ।
ਪੋਤਰੇ ਤੀਨ ਮੋਹਰੀ ਨੰਦ।
ਤੇ ਬਾਬਾ ਮੋਹਰੀ ਜੀ ਦੇ ਤਿੰਨ ਜਿਹੜੇ ਪੁੱਤਰ ਸਨ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਤਿੰਨ ਪੋਤਰੇ ਸਨ
ਪ੍ਰਗਟ ਭਏ ਜਗ ਬਿਖੈ ਬਿਲੰਦ
ਜਿਹੜੇ ਜਗਤ ਦੇ ਵਿੱਚ ਬਿਦਤ ਹਨ ਪ੍ਰਗਟ ਹੋਏ ਜਿਨ੍ਹਾਂ ਦਾ ਵੱਡਾ ਪ੍ਰਤਾਪ ਹੋਇਆ
ਦਿਨ ਦਿਨ ਪ੍ਰਤ ਹਮ ਕੁਲ ਬਿਰਦੈ ਹੈ
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਦਿਨੋ ਦਿਨ ਸਾਡੀ ਅੰਸ ਵੰਸ਼ ਦੇ ਵਿੱਚ ਵਾਧਾ ਹੋ ਰਿਹਾ ਵਧੀ ਵੇਲ ਬਹੁ ਪੀੜੀ ਚਾਲੀ ਦਿਨੋ ਦਿਨ ਜਿਹੜਾ ਵੰਸ਼ ਉਹ ਵੱਧਦਾ ਜਾ ਰਿਹਾ ਹੈ
ਇਹ ਵਰ ਦਿਓ ਸੁਨਤ ਹਰ ਖੈ ਹੈ
ਤੇ ਜਦੋਂ ਇਹ ਵਰ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਵਰ ਸੁਣ ਕਰਕੇ ਸਾਰਾ ਪਰਿਵਾਰ ਬੜਾ ਪ੍ਰਸੰਨ ਹੋਇਆ
ਭਈ ਮੋਹਰੀ ਸੰਤਤ ਐਸੇ
ਇਸ ਪ੍ਰਕਾਰ ਦੇ ਨਾਲ ਮੋਹਰੀ ਦੀ ਇਹ ਜਿਹੜੀ ਸੰਤਾਨ ਹੋਈ
ਮੋਹਨ ਕਥਾ ਸੁਨੋ ਭੀ ਜੈਸੇ
ਇਹ ਹੁਣ ਪਿੱਛੇ ਬਾਬਾ ਮੋਹਰੀ ਜੀ ਦੇ ਜੀਵਨ ਬਾਰੇ ਦੱਸਿਆ ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਬਾਬਾ ਮੋਹਨ ਜੀ ਬਾਰੇ ਜਿਹੜੀ ਕਥਾ ਬਿਆਨ ਕਰਦੇ ਇਹ ਸਰੋਤਾ ਜਨੋ ਉਹ ਸੁਣਨਾ ਕਰੋ
ਦੇਹ ਬੁੱਧ ਨੈ ਬੜ ਅਵਧੂਤ
ਜਿਹੜੇ ਬਾਬਾ ਮੋਹਰੀ ਜੀ ਅਵਧੂਤ ਜਿਹੜੇ ਵੱਡੇ ਵੈਰਾਗੀ ਹਨ ਜਿਨ੍ਹਾਂ ਦਾ ਸੰਸਾਰ ਨਾਲ ਮੋਹ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਅੰਦਰ ਲੇਸ਼ ਮਾਤਰ ਵੀ ਕਿਸੇ ਚੀਜ਼ ਦੀ ਖਿੱਚ ਨਹੀਂ ਬੜੇ ਵੱਡੇ ਵੈਰਾਗੀ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ
ਪੂਰਨ ਪੁਰਖ ਸਤਿਗੁਰੂ ਸਪੂਤ
ਤੇ ਜਿਹੜੇ ਆਪਣੇ ਦੇਹ ਦੀ ਹੋਂਦ ਨੂੰ ਹੁੰਦਿਆਂ ਹੋਇਆਂ ਵੀ ਦੇਹ ਦੀ ਹੋਂਦ ਨੂੰ ਅਨੁਭਵ ਨਹੀਂ ਕਰਦੇ ਤੇ ਇਸ ਪ੍ਰਕਾਰ ਦੇ ਨਾਲ ਪੂਰਨ ਪੁਰਖ ਹਨ ਤਤ ਬੇਤਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਸ ਪੁੱਤਰ ਬਾਬਾ ਮੋਹਨ ਜੀ
ਬਿਦ ਨਿਖੇਦ ਨਾ ਸ਼ੋਖ ਨਾ ਹਰਖਾ
ਨਾ ਦੁਖੀ ਨਾ ਕੋਈ ਲੈਣ ਦਾ ਨਾ ਘਾਟਾ ਨਾ ਵਾਧਾ ਨਾ ਦੁੱਖ ਨਾ ਕੋਈ ਗਮ ਕਿਸੇ ਪ੍ਰਕਾਰ ਦਾ ਵੀ ਮਨ ਅੰਦਰ ਐਸਾ ਕੋਈ ਅਹਿਸਾਸ ਮਹਿਸੂਸ ਨਹੀਂ ਕਰਦੇ
ਅੰਤਰ ਕੇ ਰਸ ਨੇ ਮਨ ਕਰਖਾ
ਤੇ ਅੰਦਰ ਦਾ ਜਿਹੜਾ ਰਸ ਹੈ ਹਰ ਵੇਲੇ ਸੁਰਤ ਜਿਹੜੀ ਟਿਕੀ ਰਹਿੰਦੀ ਹੈ ਅੰਦਰ ਦੇ ਰਸ ਦੇ ਵਿੱਚ ਹਰ ਵੇਲੇ ਮਗਨ ਰਹਿੰਦੇ ਮਸਤ ਰਹਿੰਦੇ ਰਸ ਨੂੰ ਮਾਣਦੇ ਹਨ
ਇੱਕ ਦਿਨ ਸ਼੍ਰੀ ਗੁਰ ਸਹਿਜ ਸੁਭਾਏ
ਇੱਕ ਦਿਨ ਸਹਿਜ ਸੁਭਾਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ
ਭਿਖ ਮੋਹਨ ਸਿਸ ਬਾਕ ਅਲਾਏ
ਆਪਣੇ ਮੋਹਨ ਪੁੱਤਰ ਨੂੰ ਵੇਖਿਆ ਮੋਹਨ ਬਾਬਾ ਮੋਹਨ ਜੀ ਨੂੰ ਵੇਖ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਹਿਜ ਸੁਭਾਅ ਬੋਲੇ ਕਹਿਣ ਲੱਗੇ
ਆਓ ਪੁੱਤਰ ਮੋਹਨ ਮਸਤਾਨੇ
ਕਹਿਣ ਲੱਗੇ ਆਓ ਪੁੱਤਰ ਮੋਹਨ ਜੀ ਮਸਤਾਨੇ ਮਸਤ ਰਹਿਣ ਵਾਲੇ ਪ੍ਰਭੂ ਦੇ ਵਿੱਚ ਸੁਰਤ ਜੋੜ ਕੇ ਰੱਖਣ ਵਾਲੇ ਮੋਹਨ ਜੀ ਆਓ
ਸਹਿਜ ਸਰੂਪ ਬਿਖੈ ਗਲਤਾਨੇ
ਆਪਣੇ ਸਹਿਜ ਸਰੂਪ ਦੇ ਵਿੱਚ ਹਰ ਵੇਲੇ ਜੁੜੇ ਰਹਿਣ ਵਾਲੇ ਨਿਜ ਸਰੂਪ ਦੇ ਵਿੱਚ ਸੁਰਤ ਨੂੰ ਜੋੜ ਕੇ ਰੱਖਣ ਵਾਲੇ ਹੋ
ਤਿਸ ਦਿਨ ਤੇ ਮੋਹਨ ਲਹਿ ਗਿਆਨ
ਉਸ ਦਿਨ ਤੋਂ ਹੀ ਗੁਰੂ ਪਾਤਸ਼ਾਹ ਜੀ ਨੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਨੂੰ ਵੇਖ ਕੇ ਬਚਨ ਕੀਤੇ ਤੇ ਬਚਨ ਕਰਦਿਆਂ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ
ਦੇਹ ਬੁੱਧ ਅਰ ਦਵੈਤੀ ਹਾਨ
ਤੇ ਜਿਹੜੇ ਦੇਹ ਬੁੱਧ ਹੈ ਇਹਦੀ ਜਿਹੜੀ ਸੁਧ ਹੋ ਗਈ ਸਾਰ ਆ ਗਈ ਬੁੱਧੀ ਪ੍ਰਾਪਤ ਗਿਆਨ ਪ੍ਰਾਪਤ ਹੋ ਗਿਆ ਆਪਣੇ ਨਿਜ ਸਰੂਪ ਨੂੰ ਜਾਣ ਲਿਆ ਤੇ ਹਿਰਦੇ ਦੇ ਅੰਦਰੋਂ ਜਿਹੜੀ ਦਵੈਸ਼ ਭਾਵਨਾ ਸੀ ਉਹ ਖਤਮ ਹੋ ਗਈ
ਅਛਤ ਦੇਹ ਨਹਿ ਜਾਣੇ
ਭਾਵੇਂ ਕਿ ਦੇਹੀ ਦੀ ਹੋਂਦ ਹੈ ਹੋਂਦ ਦੇ ਹੁੰਦਿਆਂ ਵੀ ਦੇਹੀ ਦੀ ਹੋਂਦ ਨੂੰ ਨਹੀਂ ਜਾਣਦੇ
ਪਰਮ ਆਤਮਾ ਆਨੰਦ ਸਮਾਨੇ
ਪਰਮ ਆਤਮਾ ਦੇ ਵਿੱਚ ਆਨੰਦ ਦੇ ਵਿੱਚ ਇੱਕ ਸਮਾਨ ਇਹਨਾਂ ਦੀ ਬਿਰਤੀ ਟਿਕੀ ਰਹਿੰਦੀ ਹੈ
ਰਹਿ ਇਕਾਂਤ ਕੋਠੜੀ ਬੈਠਿਓ
ਤੇ ਕੋਠੜੀ ਦੇ ਵਿੱਚ ਇਕਾਂਤ ਵਿੱਚ ਇਕੱਲੇ ਬੈਠੇ ਰਹਿੰਦੇ ਬਾਬਾ ਮੋਹਨ ਜੀ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਮਾਧੀ ਲਾ ਕੇ ਇਕਾਂਤ ਕੋਠੜੀ ਦੇ ਵਿੱਚ ਇਕੱਲੇ ਬੈਠਦੇ ਹਨ
ਮਨ ਇੰਦਰੀ ਕੇ ਸਹਿਤ ਇਕੱਠਿਓ
ਮਨ ਨੂੰ ਇੰਦਰੀਆਂ ਦੇ ਸਹਿਤ ਇੱਕ ਥਾਂ ਤੇ ਇਕੱਠਿਆਂ ਕੀਤਾ ਹੋਇਆ ਹੈ
ਕਰਹਿ ਕਪਾਟ ਅਸੰਜਤ ਦਰ ਕੇ
ਜਿਹੜਾ ਜਿਸ ਕੋਠੜੀ ਦੇ ਅੰਦਰ ਬਾਬਾ ਮੋਹਨ ਜੀ ਬੈਠਦੇ ਉਸ ਕੋਠੜੀ ਦਾ ਜਿਹੜਾ ਦਰਵਾਜ਼ਾ ਸੀ ਉਹ ਦਰਵਾਜ਼ਾ ਹਮੇਸ਼ਾ ਬੰਦ ਕਰਕੇ ਰੱਖਦੇ
ਕਿਹੇ ਸੋ ਕਹੈ ਨਾ ਸੁਣਹਿ ਨਿਕਰ ਕੇ
ਨਾ ਹੁਣ ਕੋਠੀ ਦੇ ਵਿੱਚੋਂ ਬਾਹਰ ਆਉਂਦੇ ਨਾ ਕਿਸੇ ਦੀ ਗੱਲ ਸੁਣਦੇ ਤੇ ਨਾ ਕਿਸੇ ਨੂੰ ਮੁੱਖ ਤੋਂ ਕੁਝ ਬੋਲ ਕੇ ਕਹਿੰਦੇ ਹਨ
ਇੱਕ ਦਿਨ ਰਹੇ ਕਪਾਟ ਅਸੰਜਤ
ਇੱਕ ਦਿਨ ਦਾ ਸਮਾਂ ਕੋਠੜੀ ਦੇ ਅੰਦਰ ਸਮਾਧੀ ਲਾ ਕੇ ਬੈਠੇ ਹੋਏ ਇੱਕ ਦਿਨ ਕੋਠੜੀ ਦਾ ਜਿਹੜਾ ਦਰਵਾਜ਼ਾ ਖੁੱਲਿਆ ਨਹੀਂ ਸਾਰਾ ਦਿਨ ਉਹ ਕੋਠੜੀ ਦਾ ਦਰਵਾਜ਼ਾ ਬੰਦ ਰਿਹਾ
ਵਹਿਰ ਨਿਕਸ ਗਮ ਨਿਓ ਮਨ ਰੰਜਤ
ਤੇ ਕੀ ਹੋਇਆ ਕਿ ਆਪ ਉਸ ਕੋਠੜੀ ਦੇ ਅੰਦਰੋਂ ਅਲੋਪ ਹੋ ਗਏ। ਮਨ ਦੀ ਇੱਛਾ ਮੁਤਾਬਕ ਜਿਹੜਾ ਬਾਹਰ ਫਿਰਨ ਤੁਰਨ ਵਾਸਤੇ ਚਲੇ ਗਏ।
ਆਇਸ ਆਇਸ ਦੇ ਗੁਰਸਿੱਖ ਪਠਾਏ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਗਿਆ ਦੇ ਕੇ ਕੁਝ ਗੁਰਸਿੱਖਾਂ ਨੂੰ ਭੇਜਣਾ ਕੀਤਾ।
ਅੰਤਰ ਮੋਹਨ ਦੇਹੋ ਬਿਠਾਏ,
ਕਹਿਣ ਲੱਗੇ ਜਾਓ ਬਾਬਾ ਮੋਹਨ ਜੀ ਨੂੰ ਵੇਖ ਕਰਕੇ ਉਹਨਾਂ ਨੂੰ ਅੰਦਰ ਬਿਠਾ ਕੇ ਆਉਣਾ ਕਰੋ।
ਗਮਨੇ ਦੇਖਤ ਜਹ ਕਹਿ ਥਾਏ,
ਗੁਰਸਿੱਖ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਬਾਬਾ ਮੋਹਨ ਜੀ ਨੂੰ ਵੇਖਣ ਵਾਸਤੇ ਗਏ। ਇਧਰ ਉਧਰ ਕਈ ਥਾਵਾਂ ਤੇ ਜਦੋਂ ਬਾਬਾ ਮੋਹਨ ਜੀ ਦੀ ਭਾਲ ਕੀਤੀ ਪਰ ਕਿਤੋਂ ਨਜ਼ਰ ਨਹੀਂ ਆਏ।
ਭਇਓ ਅਲੋਪ ਨਾ ਦੇਖਿਓ ਜਾਏ,
ਬਾਬਾ ਮੋਹਨ ਜੀ ਅਲੋਪ ਹੋ ਗਏ ਤੇ ਹੁਣ ਕਿਸੇ ਨੂੰ ਵੀ ਬਾਬਾ ਮੋਹਨ ਜੀ ਨਜ਼ਰ ਨਹੀਂ ਆਏ। ਬੜੀ ਭਾਲ ਕੀਤੀ ਹੈ।
ਕੇਤਿਕ ਸਮੇਂ ਮਹਿ ਕੋਠੇ ਮਾਹੇ,
ਤੇ ਕੁਝ ਸਮੇਂ ਦੇ ਬਾਅਦ ਕੋਠੜੀ ਦੇ ਵਿੱਚ
ਪ੍ਰਗਟ ਭਏ ਦੇਖੈ ਸਭ ਤਾਹੇ,
ਤੇ ਬਾਬਾ ਮੋਹਨ ਜੀ ਆਪ ਹੀ ਫਿਰ ਪ੍ਰਗਟ ਹੋ ਗਏ। ਜਿਨ੍ਹਾਂ ਨੂੰ ਚਾਰੇ ਪਾਸੇ ਵੇਖਿਆ ਬੜੀ ਭਾਲ ਕੀਤੀ ਕਿਤੋਂ ਨਹੀਂ ਮਿਲੇ। ਸਮਾਂ ਪਾ ਕੇ ਕੁਝ ਸਮੇਂ ਬਾਅਦ ਬਾਬਾ ਮੋਹਨ ਜੀ ਫਿਰ ਉਸੇ ਤਰ੍ਹਾਂ ਕੋਠੜੀ ਦੇ ਵਿੱਚ ਪ੍ਰਗਟ ਹੋ ਗਏ ਤੇ ਸਾਰਿਆਂ ਨੇ ਬਾਬਾ ਮੋਹਨ ਜੀ ਨੂੰ ਵੇਖਣਾ ਕੀਤਾ।
ਅੰਤਰ ਧਿਆਨ ਹੋਤ ਤੇ ਕਾਲ,
ਅੰਤਰ ਧਿਆਨ ਹੋ ਕੇ ਉਸ ਵਕਤ ਸਮਾਧੀ ਵਿੱਚ ਜੁੜੇ ਹੋਏ ਸਨ।
ਕਬਹੂ ਪ੍ਰਗਟ ਪਿਕ ਹੈ ਨਰ ਜਾਲ,
ਤੇ ਕਦੇ ਕਦੇ ਪ੍ਰਗਟ ਹੋ ਜਾਂਦੇ ਕਦੇ ਕਦੇ ਅਲੋਪ ਹੋ ਜਾਂਦੇ। ਅੰਤਰ ਧਿਆਨ ਹੋਏ ਅਲੋਪ ਹੋ ਜਾਂਦੇ, ਕਿਸੇ ਨੂੰ ਨਜ਼ਰ ਹੀ ਨਾ ਆਉਂਦੇ ਤੇ ਫਿਰ ਕਦੇ ਪ੍ਰਗਟ ਹੋ ਜਾਂਦੇ, ਸਾਰੇ ਉਹਨਾਂ ਨੂੰ ਵੇਖਦੇ ਹਨ।
ਸਿਰ ਤੇ ਨਗਨ ਰਹਿ ਕਬ ਵੈਸੇ,
ਐਸੀ ਜਿਹੜੀ ਸੀ ਅਵਸਥਾ ਬਣੀ ਹੋਈ ਸੀ ਕਿ ਕਦੇ ਕਦੇ ਸਿਰ ਤੋਂ ਜਿਹੜਾ ਵਸਤਰ ਉਤਾਰ ਦਿੰਦੇ, ਨਗਨ ਸਿਰ ਬੈਠੇ ਰਹਿੰਦੇ। ਸਮਾਧੀ ਵਿੱਚ ਜੁੜੇ ਜਿਹੜੇ ਫਕੀਰਾਂ ਵਾਲੀ ਮੌਜ ਹੈ, ਉਸ ਮੌਜ ਦੇ ਵਿੱਚ ਮਸਤ ਹੋਏ ਰਹਿੰਦੇ।
ਕਰਤ ਚੇਸਟਾ ਉਨਮਤ ਜੈਸੇ,
ਤੇ ਉਹਨਾਂ ਦੇ ਮਨ ਅੰਦਰ ਜਿਵੇਂ ਵੀ ਉਹ ਚਾਹੁੰਦੇ ਉਸੇ ਤਰ੍ਹਾਂ।
ਜੁਗ ਹਾਥਨ ਸੋ ਭੋਜਨ ਖਾਵੇ,
ਉਸੇ ਪ੍ਰਕਾਰ ਨਾਲ ਵਰਤਦੇ, ਦੋਵੇਂ ਹੱਥਾਂ ਨਾਲ ਭੋਜਨ ਛਕਦੇ। ਜੇ ਭੋਜਨ ਛਕਣ ਲੱਗਣਾ ਤੇ ਦੋਵੇਂ ਹੱਥਾਂ ਦੇ ਨਾਲ ਭੋਜਨ ਛਕਣਾ ਸ਼ੁਰੂ ਕਰ ਦੇਣਾ।
ਕਬ ਹੂ ਮੌਨ ਕਬ ਊਚ ਅਲਾਵੇ,
ਕਦੇ ਮੌਨ ਹੋ ਜਾਂਦੇ, ਚੁੱਪ ਹੋ ਜਾਂਦੇ, ਕੁਝ ਬੋਲਦੇ ਹੀ ਨਹੀਂ ਤੇ ਕਦੀ ਫਿਰ ਬੜੀ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ। ਐਸੀ ਅਵਸਥਾ ਬਣ ਚੁੱਕੀ ਸੀ ਕਿ ਕਦੀ ਤੇ ਕੁਝ ਵੀ ਨਾ ਬੋਲਦੇ, ਮੌਨ ਰਹਿੰਦੇ ਤੇ ਕਦੀ ਬਹੁਤ ਉੱਚੀ ਉੱਚੀ ਜਿਹੜਾ ਉਹ ਬੋਲਣਾ ਸ਼ੁਰੂ ਕਰ ਦਿੰਦੇ।
ਐਸੀ ਦਸ਼ਾ ਦੇਖ ਤਿਸ ਮਾਤਾ,
ਤੇ ਹੁਣ ਗੁਰੂ ਕੇ ਮਹਿਲ ਮਾਤਾ ਜੀ ਨੇ, ਬਾਬਾ ਮੋਹਨ ਜੀ ਦੇ ਮਾਤਾ ਜੀ ਨੇ ਜਦੋਂ ਬਾਬਾ ਮੋਹਨ ਜੀ ਦੀ ਇਹ ਹਾਲਤ ਵੇਖੀ, ਇਹ ਦਸ਼ਾ ਵੇਖ ਕਰਕੇ,
ਡਿੱਗ ਆਈ ਗੁਰਿਆ ਆਨੰਦ ਦਾਤਾ,
ਤੇ ਆਨੰਦ ਦੇ ਦਾਤੇ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਮਾਤਾ ਜੀ ਚੱਲ ਕੇ ਆਏ।
ਬਿਨੈ ਸਹਿਤ ਮਨ ਦੀਨ ਬਖਾਨੇ,
ਤੇ ਬੜੇ ਦੀਨ ਹੋਏ ਮਨ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਚ ਮਾਤਾ ਜੀ ਨੇ ਬੇਨਤੀ ਕੀਤੀ।
ਤੁਮ ਸੋ ਦ੍ਰਿਸ਼ਟ ਤੇ ਬਾਵਰ ਸਿਆਨੇ,
ਕਹਿਣ ਲੱਗੇ ਤੁਹਾਡੀ ਦ੍ਰਿਸ਼ਟੀ ਦੇ ਨਾਲ ਕਮਲੇ ਤੋਂ ਕਮਲੇ ਮਨੁੱਖ ਵੀ ਸਿਆਣੇ ਬਣ ਜਾਂਦੇ ਨੇ। ਹੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਹਦੇ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ, ਉਹ ਕਮਲੇ ਤੋਂ ਕਮਲਾ ਮਨੁੱਖ ਵੀ ਸਿਆਣਾ ਬਣਨ ਵਿੱਚ ਦੇਰੀ ਨਹੀਂ ਲੱਗਦੀ, ਸਿਆਣਾ ਹੋ ਜਾਂਦਾ ਹੈ।
ਮ੍ਰਿਤਕ ਭਏ ਜੀਵਹਿ ਤਤਕਾਲ,
ਜਿਹੜੇ ਮ੍ਰਿਤਿਉ ਹੋ ਜਾਂਦੇ ਨੇ, ਮ੍ਰਿਤਿਉ ਵਸ ਹੋ ਜਾਂਦੇ, ਜਿਨ੍ਹਾਂ ਦੀ ਮੌਤ ਹੋ ਜਾਂਦੀ, ਜੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਪਾ ਦਿਓ ਤੇ ਪਾਤਸ਼ਾਹ ਉਹਨਾਂ ਨੂੰ ਜੀਵਤ ਕਰ ਦਿੰਦੇ ਹੋ, ਦੇਰੀ ਨਹੀਂ ਲਾਉਂਦੇ, ਉਹ ਕਿਰਪਾ ਦ੍ਰਿਸ਼ਟੀ ਪੈਣ ਦੇ ਨਾਲ ਜੀਵਤ ਹੋ ਜਾਂਦੇ ਹਨ।
ਕਾਰਜ ਸਿੱਧ ਕਰੋ ਸਿੱਖ ਜਾਲ,
ਤੇ ਸਿੱਖਾਂ ਦੇ ਜਿਹੜੇ ਕਾਰਜ ਸਵਾਰਦੇ ਉਹ ਪਾਤਸ਼ਾਹ ਜੀ, ਆਪ ਜੀ ਦੇ ਕੋਲ ਅਨੇਕ ਸੰਗਤਾਂ ਚੱਲ ਕੇ ਆਉਂਦੀਆਂ, ਆਪਣੇ ਸਿੱਖਾਂ ਦੇ ਕਾਰਜ ਸਵਾਰਦੇ ਹੋ।
ਜੇਠੋ ਪੁੱਤਰ ਸੁਮਤ ਜੁਤ ਰਾਵਰ,
ਹੇ ਸਤਿਗੁਰੂ ਪਾਤਸ਼ਾਹ ਜੀ, ਜਿਹੜਾ ਆਪ ਜੀ ਦਾ ਜੇਠਾ ਪੁੱਤਰ ਹੈ ਬਾਬਾ ਮੋਹਨ ਜੀ, ਉਹਦੀ ਮਤ ਨੂੰ ਪਤਾ ਨਹੀਂ ਕੀ ਹੋ ਗਿਆ ਹੈ।
ਕਿਮ ਹੋਇਓ ਮੋਹਨ ਇਹ ਬਾਵਰ,
ਪਤਾ ਨਹੀਂ ਇਹ ਮੋਹਨ ਕਿਵੇਂ ਕਮਲਾ ਹੋ ਗਿਆ, ਇਹਦੀ ਜਿਹੜੀ ਹਾਲਤ ਉਹ ਕਮਲਿਆਂ ਵਾਲੀ ਬਣ ਗਈ ਹੈ। ਕਿਉਂਕਿ ਅਕਸਰ ਹੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਦੀ ਸੁਰਤ ਉਹਦੇ ਨਾਮ ਵਿੱਚ ਜੁੜੀ ਰਹਿੰਦੀ ਹੈ, ਮਸਤ ਹੋਏ ਰਹਿੰਦੇ ਨੇ, ਕਈ ਵਾਰੀ ਜਦੋਂ ਨਾ ਐਸੀ ਹਾਲਤ ਲੱਗਣ ਲੱਗ ਜਾਂਦੀ ਹੈ ਕਿ ਸ਼ਾਇਦ ਇਹ ਕਮਲਾ ਹੀ ਹੋ ਗਿਆ, ਬੌਰਾ ਹੋ ਗਿਆ। ਕਹਿਣ ਲੱਗੇ, ਬਾਬਾ ਮੋਹਨ ਜੀ ਦੀ ਮਤ ਨੂੰ ਪਤਾ ਨਹੀਂ ਕੀ ਹੋ ਗਿਆ, ਕਮਲਿਆਂ ਵਰਗੀ ਮਤ ਹੋ ਗਈ ਹੈ।
ਜਾਨਤ ਹੁਤੇ ਜੇ ਇਮ ਮਨ ਮਾਹੂ।
ਤੇ ਇਹ ਸਤਿਗੁਰੂ ਪਾਤਸ਼ਾਹ ਜੀ, ਜੇ ਤੁਸੀਂ ਇਹਦੇ ਹਾਲਤ ਦੇ ਬਾਰੇ ਜਾਣਦੇ ਸੀ,
ਤੋ ਕਾਹੇ ਕੀਨਸ ਇਸ ਬਿਆਹੂ।
ਤੇ ਅੰਤਰ ਜਾਮੀ ਸਤਿਗੁਰੂ ਜੀ, ਤੁਸੀਂ ਜਾਣਦੇ ਹੋ ਅੰਤਰ ਜਾਮੀ ਹੈ, ਤੁਹਾਡੇ ਤੋਂ ਕੁਝ ਵੀ ਛੁਪਿਆ ਨਹੀਂ। ਤੇ ਬਾਬਾ ਮੋਹਨ ਜੀ ਦੀ ਜੇਠੇ ਪੁੱਤਰ ਦੇ ਜੇ ਅਵਸਥਾ ਤੁਹਾਨੂੰ ਪਤਾ ਸੀ, ਫਿਰ ਤੁਸੀਂ ਇਹਦਾ ਵਿਆਹ ਨਹੀਂ ਸੀ ਕਰਨਾ। ਵਿਆਹ ਕਿਉਂ ਕੀਤਾ?
ਵੱਡੀ ਸਨੁਖਾ ਪਤੀ ਬਿਹੀਨੀ।
ਜਿਹੜੀ ਵੱਡੀ ਨੂੰਹ ਹੈ ਉਹ ਪਤੀ ਤੋਂ ਵਿਹੂਣੀ ਹੋ ਕਰਕੇ,
ਰਹਿਤ ਬਿਸੂਰਤ ਦੁੱਖ ਤੇ ਦੀਨੀ।
ਉਹ ਬੜੀ ਦੀਨ ਹੋਏ, ਦੁੱਖ ਦੇ ਵਿੱਚ ਰਹਿੰਦੀ ਹੈ, ਦੁੱਖ ਮਹਿਸੂਸ ਕਰਦੀ ਹੈ, ਪਤੀ ਦਾ ਪਿਆਰ ਨਹੀਂ ਮਿਲਦਾ, ਉਹ ਮਸਤ ਰਹਿੰਦੇ ਨੇ, ਆਪਣੀ ਮੌਜ ਵਿੱਚ ਰਹਿੰਦੇ ਨੇ। ਤੇ ਪਤੀ ਵੀ ਹੋਣੀ ਹੋਈ, ਬੜੀ ਦੀਨ ਹੋਈ, ਦੁੱਖ ਪੀੜਾ ਮਹਿਸੂਸ ਕਰਦੀ ਹੈ।
ਮੈਂ ਟਿਗ ਦੇਖੋ ਤਿਸ ਪਛਤਾਊ।
ਤੇ ਮੈਂ ਜਦੋਂ ਨੇੜੇ ਉਹਨੂੰ ਤੱਕਦੀ ਆ, ਆਪਣੀ ਨੂੰਹ ਦੀ ਇਹ ਹਾਲਤ ਵੇਖਦੀ ਆ, ਫਿਰ ਮੈਂ ਵੀ ਮਨ ਵਿੱਚ ਪਛਤਾਉਂਦੀ ਹਾਂ, ਝੂਰਦੀ ਹਾਂ।
ਪਰੀ ਲਾਜ ਬਸ ਕਹਿ ਨਕਾਊ।
ਤੇ ਉਹ ਹਿਰਦੇ ਅੰਦਰੇ ਅੰਦਰ ਸ਼ਰਮ ਮਹਿਸੂਸ ਕਰਦਿਆਂ ਵਿਚਾਰੀ ਕੁਝ ਬੋਲਦੀ ਵੀ ਨੀ, ਕੁਝ ਕਹਿੰਦੀ ਵੀ ਨੀ, ਅੰਦਰ ਦੁੱਖ ਪੀੜਾ ਮਹਿਸੂਸ ਕਰਦੀ ਏ, ਪਰ ਮੁੱਖ ਤੋਂ ਕੁਝ ਨੀ ਬੋਲਦੀ।
ਹਰ ਸਮੇਤ ਹੋਤ ਕਬ ਨਾਹੀ।
ਤੇ ਜਦੋਂ ਵੇਖਦੀ ਹੈ ਬਾਕੀਆਂ ਨੂੰ ਨਾਲ ਦੀਆਂ ਬੜੀਆਂ ਪ੍ਰਸੰਨ ਹੋਈਆਂ ਜਿਹੜੀਆਂ ਨੇ, ਉਹਨਾਂ ਵੱਲ ਵੇਖਦੀ ਹੈ, ਪਰ ਆਪਣੇ ਹਿਰਦੇ ਦੇ ਅੰਦਰ ਝੂਰਦੀ ਰਹਿੰਦੀ ਹੈ।
ਅਪਰ ਤ੍ਰਿਯਨ ਕੋ ਪਿਖ ਸੁਖ ਮਾਹੀ।
ਤੇ ਆਪਣੀਆਂ ਦੂਜੀਆਂ ਇਸਤਰੀਆਂ ਨੂੰ ਜਦੋਂ ਤੱਕਦੀ ਹੈ, ਵੇਖਦੀ ਹੈ ਕਿ ਉਹ ਬੜੇ ਸੁਖ ਦੇ ਸਹਿਤ ਆਪਣਾ ਜੀਵਨ ਬਤੀਤ ਕਰਦੀਆਂ ਹਨ।
ਸੰਤਤ ਹੀਨੀ ਪਰਮ ਵਿਯੋਗਨ।
ਤੇ ਉਹ ਪਰਮ ਵਿਯੋਗਨ ਜਿਹੜੀ ਹੈ ਉਹ ਸੰਤਾਨ ਤੋਂ ਵੀ ਹੋਣੀ ਹੈ, ਕਿਉਂਕਿ ਹਰ ਮਾਂ ਲੋਚਦੀ ਹੈ ਕਿ ਮੇਰੀ ਗੋਦ ਵਿੱਚ ਲਾਲ ਖੇਡੇ, ਭਾਵੇਂ ਧੀ ਹੋਵੇ ਭਾਵੇਂ ਪੁੱਤਰ ਹੋਵੇ, ਮੈਂ ਮਾਂ ਬਣਾ, ਮੈਨੂੰ ਮਾਂ ਸ਼ਬਦ ਜਿਹੜੇ ਕੰਨਾਂ ਦੇ ਵਿੱਚ ਪੈਣ। ਹਰ ਔਰਤ ਦੇ ਮਨ ਦੀ ਇਹ ਇੱਛਾ ਹੋਇਆ ਕਰਦੀ ਹੈ। ਉਹ ਹੁਣ ਜਿਹੜੀ ਸੰਤਾਨ ਤੋਂ ਹੀਣੀ ਆ, ਵਿਯੋਗਨ ਜਿਹੜੀ ਹੈ,
ਚਹਿਤ ਨਾ ਬਸਨ ਬਿਭੂਖਨ ਸੋਗਨ।
ਉਹ ਐਸਾ ਸੋਗ ਉਹਨੂੰ ਹਰ ਵੇਲੇ ਮਹਿਸੂਸ ਕਰਦੀ ਹੈ, ਉਹ ਨਾ ਉਹਨੂੰ ਵਸਤਰ ਚੰਗੇ ਲੱਗਦੇ ਨੇ, ਨਾ ਗਹਿਣੇ ਚੰਗੇ ਲੱਗਦੇ ਨੇ, ਨਾ ਕੋਈ ਚੰਗੇ ਵਸਤਰਾਂ ਦੀ, ਨਾ ਚੰਗੇ ਗਹਿਣਿਆਂ ਦੀ ਕੋਈ ਇੱਛਾ ਕਰਦੀ ਹੈ।
ਤਿਮ ਦੁੱਖ ਤੇ ਦੁਖੀਆ ਮਨ ਮੇਰੋ।
ਇਸ ਉਹਦਾ ਦੁੱਖ ਵੇਖ ਕਰਕੇ, ਉਹ ਵੱਡੀ ਨੂੰਹ ਦਾ ਦੁੱਖ ਵੇਖ ਕੇ ਮੇਰਾ ਮਨ ਵੀ ਦੁਖੀ ਰਹਿੰਦਾ ਹੈ।
ਪਰਮ ਅਨਾਥ ਸਮਾਨ ਜੇ ਹੇਰੋ।
ਤੇ ਜਦੋਂ ਮੈਂ ਵੇਖਦੀ ਹਾਂ ਕਿ ਇਹ ਤਾਂ ਵੱਡੀ ਅਨਾਥ ਹੈ, ਮੈਂ ਇਉਂ ਹੀ ਜਾਣਦੀ ਹਾਂ, ਉਹਦਾ ਦੁੱਖ ਵੇਖ ਕੇ ਇਹ ਵੱਡੀ ਅਨਾਥ ਹੋਈ, ਐਸੀ ਇਹਦੀ ਹਾਲਤ ਬਣੀ ਹੈ।
ਸੁਣ ਸ਼੍ਰੀ ਅਮਰ ਪ੍ਰਸੰਨ ਪਏ ਹੈ।
ਤੇ ਜਦੋਂ ਮਾਤਾ ਜੀ ਨੇ ਇਸ ਪ੍ਰਕਾਰ ਦੇ ਨਾਲ ਪਤੀ ਗੁਰਦੇਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਸੰਨ ਹੋਏ, ਕਹਿਣ ਲੱਗੇ,
ਮੋਹਨ ਮਹਾ ਆਨੰਦ ਰਹੇ ਹੈ।
ਕਹਿਣ ਲੱਗੇ ਕਿ ਬਾਬਾ ਮੋਹਨ ਜੀ ਹਰ ਵੇਲੇ ਆਨੰਦ ਵਿੱਚ ਮਸਤ ਰਹਿੰਦੇ ਨੇ, ਉਹ ਆਤਮਿਕ ਆਨੰਦ ਵਿੱਚ ਟਿਕੇ ਰਹਿੰਦੇ ਹਨ।
ਮੋਹਨ ਮੋਹਨ ਭੇਦ ਸੋ ਏਕ।
ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਮੋਹਨ ਜੀ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ, ਉਹ ਸਾਡਾ ਹੀ ਰੂਪ ਹੋ ਗਏ ਨੇ, ਸਾਡੇ ਵਿੱਚ ਤੇ ਮੋਹਨ ਵਿੱਚ ਕੋਈ ਫਰਕ ਨਹੀਂ ਰਿਹਾ।
ਲੀਨ ਸਮੁੰਦਰ ਆਨੰਦ ਵਿਵੇਕ।
ਉਹਨਾਂ ਨੇ ਆਨੰਦ ਦਾ ਜਿਹੜਾ ਆਨੰਦ ਦੇ ਸੇਤ ਸਹਿਤ ਆਨੰਦ ਦਾ ਜਿਹੜਾ ਸਾਗਰ ਹੈ ਉਹਨੂੰ ਪ੍ਰਾਪਤ ਕਰ ਲਿਆ ਹੈ।
ਗੋਹਜ ਕਥਾ ਇਹ ਕਿਮਨ ਹੈ ਕਹੈ।
ਜਿਹੜੀ ਗੋਹਜ ਕਥਾ ਹੈ, ਜਿਹੜੀ ਅਜਰ ਨੂੰ ਜਰਨ ਵਾਲੀ ਆ, ਉਹ ਕਿਸੇ ਪ੍ਰਕਾਰ ਦੇ ਨਾਲ ਵੀ ਬਿਆਨ ਨਹੀਂ ਕਰਦੇ।
ਮੋਹਨ ਸਭ ਬਿਦ ਪੂਰਨ ਹੈ।
ਮੋਹਨ ਜੇ ਸਾਰੀਆਂ ਕਲਾ ਦੇ ਵਿੱਚ ਪੂਰਨ ਨੇ, ਸਮਰੱਥ ਹਨ ਬਾਬਾ ਮੋਹਨ ਜੀ, ਗਿਆਨ ਦਾ ਸਾਗਰ ਪ੍ਰਾਪਤ ਕਰ ਲਿਆ, ਅਜਰ ਨੂੰ ਜਰਨ ਵਾਲੇ ਨੇ, ਇਸ ਤਰ੍ਹਾਂ ਦੇ ਨਾਲ ਉਹ ਸਰਬ ਕਲਾ ਕਰਕੇ ਸੰਪੂਰਨ ਹੋਏ ਹਨ।
ਕਹਿਤ ਸਨੁਖਾ ਮੋਰ ਅਨਾਥ।
ਤੇ ਜਾਓ ਤੁਸੀਂ ਜਾ ਕਰਕੇ ਨੂੰਹ ਨੂੰ ਕਹਿਣਾ ਕਰੋ,
ਯਾ ਤੇ ਕਿਮ ਕਹੀਐ ਤੇ ਸਾਥ।
ਉਹਨੂੰ ਜਾ ਕਰਕੇ ਇਸ ਪ੍ਰਕਾਰ ਦੇ ਨਾਲ ਕਹਿ ਕਰਕੇ,
ਵਸਤਰ ਨਵੀਨ ਦੇਹੇ ਪਹਿਰਾਏ।
ਉਹਨੂੰ ਨਵੀਨ ਵਸਤਰ ਪਹਿਰਾਵੋ। ਗੁਰੂ ਸਾਹਿਬ ਪਾਤਸ਼ਾਹ ਜੀ ਆਪਣੇ ਮਹਿਲ ਮਾਤਾ ਜੀ ਨੂੰ ਕਹਿ ਰਹੇ ਨੇ, ਬੇਨਤੀ ਸੁਣ ਕੇ, ਕਿ ਜਾਓ ਜਿਹੜੀ ਉਹ ਨੂੰ ਦੁੱਖ ਦੇ ਸਹਿ ਤੇ ਪੀੜਾ ਦੁੱਖ ਮਹਿਸੂਸ ਕਰਦੀ ਹੈ ਉਹਨੂੰ ਨਵੀਨ ਵਸਤਰ ਪਹਿਰਾ ਕਰਕੇ
ਆਪਣੇ ਸੰਗ ਲੈ ਹੁੱਤ ਤੇ ਜਾਏ
ਤੇ ਆਪਣੇ ਨਾਲ ਲੈ ਕੇ ਜਿੱਥੇ ਬਾਬਾ ਮੋਹਨ ਜੀ ਹਨ ਬਾਬਾ ਮੋਹਨ ਜੀ ਦੇ ਕੋਲ ਜਾਣਾ ਕਰੋ
ਮੋਹਨ ਕੇ ਚਰਨਨ ਪਰ ਪਾਵੋ
ਤੇ ਉਹਨੂੰ ਜਾ ਕੇ ਨੂੰ ਬਾਬਾ ਮੋਹਨ ਜੀ ਦੇ ਚਰਨਾਂ ਤੇ ਪਾਉਣਾ ਕਰੋ
ਬਨ ਕੈ ਦੀਨ ਸੋ ਬਿਨਤੀ ਗਾਵੋ
ਤੇ ਦੀਨ ਹੋ ਕੇ ਨੂੰ ਨੂੰ ਸਮਝਾਓ ਜਾ ਕੇ ਕਿ ਦੀਨ ਹੋ ਕੇ ਬਾਬਾ ਮੋਹਨ ਜੀ ਦੇ ਚਰਨਾਂ ਤੇ ਪੈ ਕੇ ਬੇਨਤੀ ਕਰੇ
ਪਰ ਹੈ ਦ੍ਰਿਸ਼ਟ ਮੋਹਨ ਕੀ ਤਿਸ ਪਰ
ਜਦੋਂ ਬਾਬਾ ਮੋਹਨ ਜੀ ਨੂੰ ਬੇਨਤੀ ਕਰਨਗੇ ਤੇ ਬਾਬਾ ਮੋਹਨ ਜੀ ਦੀ ਜਦੋਂ ਉਹਦੇ ਤੇ ਦ੍ਰਿਸ਼ਟੀ ਪਵੇਗੀ
ਪ੍ਰਾਪਤ ਹੋਏ ਪੁੱਤਰ ਕੋ ਤਬ ਬਰ
ਤੇ ਉਸ ਵਕਤ ਨੂੰ ਪੁੱਤਰ ਦਾ ਵਰ ਪ੍ਰਾਪਤ ਹੋਵੇਗਾ ਬਾਬਾ ਮੋਹਨ ਜੀ ਦੇ ਕੋਲ ਜਦੋਂ ਜਾਵੇਗੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਮਸਤਕ ਰੱਖੇਗੀ ਤੇ ਦ੍ਰਿਸ਼ਟੀ ਪੈਣ ਦੇ ਨਾਲ ਪੁੱਤਰ ਦੇ ਵਰ ਦੀ ਪ੍ਰਾਪਤੀ ਕਰ ਲਵੇਗੀ
ਸੁਣ ਸਤਿਗੁਰ ਕੇ ਬਾਕ ਸੁਹਾਏ
ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਜਿਹੜੇ ਸੁਣੇ ਹਨ ਤੇ ਮਾਤਾ ਜੀ ਬੜੇ ਪ੍ਰਸੰਨ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਹਾਏ ਚੰਗੇ ਲੱਗੇ ਹਨ
ਆਏ ਸਨੁਖਾ ਕੋ ਸਮਝਾਏ
ਤੇ ਗੁਰੂ ਸਾਹਿਬ ਜੀ ਦੇ ਕੋਲੋਂ ਆਗਿਆ ਲਾ ਕੇ ਮਾਤਾ ਜੀ ਘਰ ਆਏ ਘਰ ਆ ਕੇ ਨੂੰਹ ਨੂੰ ਸਮਝਾਉਣਾ ਕੀਤਾ ਕਹਿਣ ਲੱਗੇ
ਕਮਨੀ ਆਪ ਸੰਗ ਸੋ ਲੀਨ
ਨਵੀਨ ਵਸਤਰ ਪਹਿਰਾਏ ਤੇ ਨੂੰਹ ਨੂੰ ਨਾਲ ਲੈ ਕੇ ਮਾਤਾ ਜੀ ਆਪ ਚੱਲ ਕਰਕੇ ਗਏ
ਮੋਹਨ ਦਇਆ ਦ੍ਰਿਸ਼ਟ ਤਬ ਕੀਨ
ਤੇ ਜਦੋਂ ਮਾਤਾ ਜੀ ਆਪ ਨਾਲ ਗਏ ਲੈ ਕੇ ਨੂੰਹ ਨੂੰ ਬਾਬਾ ਮੋਹਨ ਜੀ ਦੇ ਘਰ ਵਾਲੀ ਧਰਮ ਸੁਪਤਨੀ ਨੂੰ ਤੇ ਜਦੋਂ ਬਾਬਾ ਮੋਹਨ ਜੀ ਦੇ ਕੋਲ ਪਹੁੰਚੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਜਦੋਂ ਬਾਬਾ ਮੋਹਨ ਜੀ ਦੇ ਘਰ ਵਾਲੀ ਇਸ ਬੀਬੀ ਨੇ ਆਪਣਾ ਮਸਤਕ ਬਾਬਾ ਮੋਹਨ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਬਾਬਾ ਮੋਹਨ ਜੀ ਦੀ ਜਦੋਂ ਦ੍ਰਿਸ਼ਟੀ ਪਈ
ਕਰ ਬੰਦਨ ਨਿਜ ਪਤ ਕੋ ਆਈ
ਤੇ ਆਪਣੇ ਪਤੀ ਨੂੰ ਵੰਦਨਾ ਕਰਕੇ ਵਰ ਪ੍ਰਾਪਤ ਕਰਕੇ ਆਈ
ਗਰਭ ਧਰਿਓ ਤਿਸ ਤੇ ਪਿਛਵਾਈ
ਸਮਾਂ ਪਾ ਕੇ ਉਧਰੇ ਮੈਂ ਆਏ ਕੀਆ ਨਿਵਾਸ ਮਾਤਾ ਕਾ ਮਨ ਬਹੁਤ ਬੇਗਾਸ ਗਰਭ ਧਾਰਨ ਕੀਤਾ ਹੈ
ਕੇਤਿਕ ਦਿਨ ਮੈਂ ਸੁਤਿਆ ਬਿਰਾਮ
ਤੇ ਕੁਝ ਸਮਾਂ ਇਸ ਤਰ੍ਹਾਂ ਦੇ ਨਾਲ ਜਦੋਂ ਬਤੀਤ ਹੋਇਆ ਤੇ ਪੁੱਤਰ ਦਾ ਘਰ ਵਿੱਚ ਜਨਮ ਹੋਇਆ
ਜਨਮਿਓ ਤਬ ਮੋਹਨ ਕੇ ਧਾਮ
ਜਿਹੜਾ ਮਹਾਨ ਸੁਪੁੱਤਰ ਹੈ ਉਹ ਬਾਬਾ ਮੋਹਨ ਜੀ ਦੇ ਘਰ ਦੇ ਵਿੱਚ ਪੈਦਾ ਹੋਇਆ ਜਨਮ ਲੈਣਾ ਕੀਤਾ
ਸ਼੍ਰੀ ਗੁਰ ਕੋ ਸੁਧਿਆਨ ਸੁਣਾਈ
ਤੇ ਆ ਕਰਕੇ ਜਿਹੜੇ ਘਰ ਦੇ ਵਿੱਚ ਪੋਤਰੇ ਦਾ ਜਨਮ ਹੋਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆ ਕੇ ਖਬਰ ਦੇਣਾ ਕੀਤੀ
ਕੀਨੋ ਮੰਗਲ ਬਜੀ ਵਧਾਈ
ਤੇ ਮੰਗਲ ਗਾਏ ਗਏ ਖੁਸ਼ੀਆਂ ਦੇ ਮੰਗਲ ਗਾਏ ਗਏ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ ਜਾਣ ਲੱਗੀਆਂ
ਭਇਓ ਆਨੰਦ ਸਰਬ ਹੀ ਧਾਮ
ਸਾਰੇ ਘਰ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮਾਨੋ ਸਾਰਾ ਘਰ ਆਨੰਦ ਦਾ ਘਰ ਬਣ ਗਿਆ
ਸੰਸ ਰਾਮ ਰਾਖਿਓ ਤਿਸ ਨਾਮ
ਜਿਹੜਾ ਇਹ ਬਾਬਾ ਮੋਹਨ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਇਹਦਾ ਨਾਮ ਸੰਸ ਰਾਮ ਰੱਖਿਆ ਗਿਆ
ਪ੍ਰਥਮ ਜਨਮ ਮੈਂ ਕਾਲ ਵਿਸਾਲ
ਜਿਹਦੇ ਪਹਿਲੇ ਜਨਮ ਦੇ ਬੜੀ ਘਾਲਣਾ ਸੀ ਬੜਾ ਭਗਤ ਸੀ ਪਰਮੇਸ਼ਰ ਦਾ ਪਿਆਰਾ ਸੀ ਬੜੀ ਕਠਿਨ ਤਪੱਸਿਆ ਜਿਹਨੇ ਕੀਤੀ ਸਾਧਨਾ ਕੀਤੀ ਹੋਈ ਸੀ ਬੜੀ ਘਾਲਣਾ ਕੀਤੀ ਹੋਈ ਸੀ
ਤਪ ਆਦਿਕ ਕੀਨੋ ਜਿਨ ਜਾਲ
ਜਿਨ੍ਹਾਂ ਨੇ ਬੜਾ ਤਪ ਆਦਿਕ ਸਾਧਿਆ ਹੋਇਆ ਸੀ ਭਾਰੀ ਤਪੱਸਿਆ ਕੀਤੀ ਹੋਈ ਸੀ
ਬਾਲਕ ਕੇਤਿਕ ਦਿਨ ਨ ਜਬ ਭਇਓ
ਤੇ ਬਾਲਕ ਜਦੋਂ ਕੁਝ ਕੁ ਦਿਨ ਦਾ ਹੋਇਆ ਕੁਝ ਕੁ ਥੋੜਾ ਜਦੋਂ ਵੱਡਾ ਹੋਇਆ
ਜਨਨੀ ਕੋ ਸਰੀਰ ਛੁੱਟ ਗਯੋ
ਇਸ ਬਾਲਕ ਦੀ ਮਾਤਾ ਨੇ ਬਾਬਾ ਮੋਹਨ ਜੀ ਦੀ ਘਰਵਾਲੀ ਨੇ ਸਰੀਰ ਤਿਆਗ ਦਿੱਤਾ ਉਹਨਾਂ ਨੇ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ ਕਾਲ ਚਲਾਣਾ ਕਰ ਗਏ
ਇਸ ਪਰ ਕੀਨਸ ਕਿਰਪਾ ਕਿਰਪਾਲ
ਤੇ ਹੁਣ ਇਸ ਬਾਲਕ ਤੇ ਕਿਰਪਾਲੂ ਸਤਿਗੁਰੂ ਜੀ ਨੇ ਕਿਰਪਾ ਕੀਤੀ
ਪ੍ਰਤ ਪਾਰਿਓ ਕਰ ਜਤਨ ਸੋ ਬਾਲ
ਬੜਾ ਜਤਨ ਦੇ ਸਹਿਤ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਦੇਖ ਰੇਖ ਦੇ ਵਿੱਚ ਇਸ ਬਾਲਕ ਦੀ ਜਿਹੜੀ ਪਾਲਣ ਪੋਸ਼ਣ ਕੀਤਾ ਹੈ
ਭੋਜਨ ਗੁਰ ਕੋ ਸੀਤ ਪ੍ਰਸਾਦ
ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਭੋਜਨ ਛਕਦੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਭੋਜਨ ਛਕਦੇ ਆ ਜਿਹੜਾ ਸੀਤ ਪ੍ਰਸਾਦ ਹੈ
ਖਾਵਤ ਰਹੇ ਓ ਲਹੇ ਅਹਿਲਾਦ
ਤੇ ਉਹ ਇਹ ਸੰਤਰੇਨ ਜਿਹੜਾ ਬਾਲਕ ਹੈ ਗੁਰੂ ਸਾਹਿਬ ਜੀ ਦਾ ਪੋਤਰਾ ਇਹ ਆ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਸੀਤ ਭੋਜਨ ਛਕਦਾ, ਸੀਤ ਪ੍ਰਸ਼ਾਦ ਛਕ ਕਰਕੇ ਹਿਰਦੇ ਦੇ ਵਿੱਚ ਇਹਨੇ ਗਿਆਨ ਪ੍ਰਾਪਤ ਕੀਤਾ।
ਜਬ ਹੀ ਬੈ ਕਰ ਭਇਓ ਵਡੇਰਾ,
ਜਦੋਂ ਉਮਰ ਕਰਕੇ ਇਹ ਬਾਲਕ ਵੱਡਾ ਹੋਇਆ।
ਸਤਿਗੁਰ ਬਾਣੀ ਲਿਖ ਹੈ ਕਨੇਰਾ,
ਤੇ ਗੁਰੂ ਸਾਹਿਬ ਜੀ ਦੀ ਬਾਣੀ ਬੜੀ ਸੁੰਦਰ ਲਿਖਾਈ ਵਿੱਚ ਲਿਖਣ ਦਾ ਇਹਨੇ ਕਾਰਜ ਸ਼ੁਰੂ ਕੀਤਾ।
ਪ੍ਰਥਮ ਗੁਰੂ ਕੀ ਜੇ ਤਿਕ ਅਹੈ,
ਪਹਿਲੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਰਚੀ ਹੋਈ ਸੀ, ਜਿਹੜੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ।
ਸ਼੍ਰੀ ਅੰਗਦ ਗੁਰ ਅਮਰ ਜੋ ਕਹੈ,
ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਰਚੀ ਹੋਈ ਸੀ, ਉਹ ਸਾਰੀ ਬਾਣੀ
ਸਭ ਬਾਣੀ ਕੋ ਲਿਖ ਹੈ ਬਣਾਏ,
ਸਾਰੀ ਬਾਣੀ ਨੂੰ ਬੜੀ ਸੁੰਦਰ ਲਿਖਾਈ ਦੇ ਵਿੱਚ ਇਹ ਬਾਲਕ ਲਿਖਦਾ, ਬੜੀ ਸੁੰਦਰ ਲਿਖਾਈ ਹੈ, ਬੜੇ ਪ੍ਰੇਮ ਨਾਲ ਗੁਰੂ ਕੀ ਬਾਣੀ ਜਿਹੜੀ ਉਹ ਲਿਖਦਾ ਹੈ।
ਸਮਝੈ ਅਰਥ ਮਹਾ ਸੁਖ ਪਾਏ,
ਗੁਰਬਾਣੀ ਦੇ ਅਰਥ ਸਮਝਦਾ, ਗੁਰਬਾਣੀ ਦੇ ਅਰਥ ਸਮਝਦਿਆਂ ਹੋਇਆ ਮਹਾਨ ਵਿਸ਼ਾਲ ਸੁਖ ਨੂੰ ਪ੍ਰਾਪਤ ਕਰਦਾ ਹੈ।
ਸੀਤ ਪ੍ਰਸਾਦ ਪਿਤਾਮੇ ਕੇਰਾ,
ਪਿਤਾਮੇ ਦਾਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੀਤ ਭੋਜਨ ਪ੍ਰਸ਼ਾਦ ਛਕਿਆ।
ਅਚਿਤ ਰਹਿਓ ਸਿੱਧ ਭਇਓ ਵਡੇਰਾ,
ਉਹ ਭੋਜਨ ਛਕਦਿਆਂ ਬੜਾ ਮਹਾਨ ਤਪਸਵੀ ਬੜਾ ਵੱਡਾ ਸਿੱਧ ਪੁਰਸ਼ ਹੋਏ।
ਇਮ ਸ਼੍ਰੀ ਅਮਰਦਾਸ ਕੇ ਪੋਤੇ,
ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੋਤਰੇ,
ਜਨਮ ਲੀਨ ਗੁਣ ਗਨ ਕੇ ਪੋਤੇ,
ਜਿਨ੍ਹਾਂ ਨੇ ਗੁਣਾਂ ਦੇ ਖਾਣ, ਜਿਨ੍ਹਾਂ ਨੇ ਸ਼ੁਭ ਗੁਣਾਂ ਦੇ ਸਹਿਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਸ ਬੰਸ ਦੇ ਵਿੱਚ ਜਨਮ ਲੈਣਾ ਕੀਤਾ।
ਸੁਣ ਹੈ ਪਠ ਹੈ ਚਿੱਤ ਦੇ ਨਿਤ ਇਹ,
ਇਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੀ ਕਥਾ ਜੇ ਕੋਈ ਮਨ ਕਰਕੇ ਪੜ੍ਹੇਗਾ, ਮਨ ਕਰਕੇ ਜਦੋਂ ਕੋਈ ਇਸ ਨੂੰ ਸੁਣੇਗਾ,
ਬਿਨ ਸੰਤਤ ਕੇ ਸੰਤਤ ਦੇਹੇ,
ਨਿਰ ਸੰਤਾਨ ਦੇ ਘਰ ਦੇ ਵਿੱਚ ਸੰਤਾਨ ਹੋ ਜਾਵੇਗੀ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੋਤਰਿਆਂ ਦੀ ਜਿਹੜੀ ਕਥਾ ਆਪ ਜੀ ਨੇ ਵਰਣਨ ਕੀਤੀ ਹੈ, ਜੇ ਇਹਨੂੰ ਕੋਈ ਮਨ ਕਰਕੇ ਪੜ੍ਹੇਗਾ, ਮਨ ਕਰਕੇ ਇਸ ਗੁਰੂ ਕੀ ਕਥਾ ਨੂੰ ਸੁਣੇਗਾ, ਨਿਰਸੰਤਾਨ ਜਿਹਦੇ ਘਰ ਵਿੱਚ ਸੰਤਾਨ ਨਹੀਂ ਔਲਾਦ ਨਹੀਂ, ਉਹਦੇ ਘਰ ਦੇ ਵਿੱਚ ਸੰਤਾਨ ਹੋਵੇਗੀ, ਉਹ ਔਲਾਦ ਨੂੰ ਪ੍ਰਾਪਤ ਕਰ ਲਵੇਗਾ।
ਅਪਰ ਕਾਮਨਾ ਪੂਰੀ ਕਰੇ,
ਜੇ ਹੋਰ ਵੀ ਮਨ ਦੇ ਅੰਦਰ ਕੋਈ ਕਾਮਨਾ ਕੋਈ ਕਾਂਖਾ ਹੋਵੇਗੀ ਇਹ ਕਥਾ ਸੁਣਨ ਦੇ ਨਾਲ, ਉਹ ਵੀ ਕਾਮਨਾ ਪੂਰੀ ਹੋ ਜਾਵੇਗੀ।
ਸ਼੍ਰੀ ਗੁਰ ਅਮਰ ਕਥਾ ਜੋਰ ਰੈ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਇਹ ਅਮਰ ਕਥਾ ਨੂੰ ਕੋਈ ਸੁਣੇਗਾ ਪੜ੍ਹੇਗਾ,
ਭੁਗਤ ਮੁਕਤ ਕੀ ਇਹ ਵੱਡ ਦਾਤਾ,
ਭੋਗ ਭੋਗ ਤੇ ਮੁਕਤੀ ਦੇ ਵੱਡੇ ਦਾਤਾ ਦਾਤੀ ਹੈ,
ਫਲ ਲੈ ਹੈ ਜਿਨਹੋ ਮਹਾਤਮ ਜਾਤਾ,
ਜਿਨ੍ਹਾਂ ਨੇ ਇਹਦਾ ਮਹਾਤਮ ਜਾਣ ਲਿਆ ਉਹ ਮਨ ਇੱਛਤ ਫਲ ਪ੍ਰਾਪਤ ਕਰ ਲਵੇਗਾ।
ਦੋਹਰਾ ਸ਼੍ਰੀ ਗੁਰ ਕਿਰਪਾ ਨਿਧਾਨ ਬਰ, ਸਕਲ ਲੋਕ ਸੁਖ ਦਾਨ,
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ, ਕਿਰਪਾ ਦੇ ਘਰ ਕਿਰਪਾ ਦੇ ਖਜ਼ਾਨੇ, ਜਿੰਨੇ ਵੀ ਲੋਕ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਗੋਇੰਦਵਾਲ ਸਾਹਿਬ ਆਉਂਦੀਆਂ ਦਰਸ਼ਨ ਕਰਨ ਵਾਸਤੇ, ਆਈਆਂ ਹੋਈਆਂ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਵਰਦਾਨ ਬਖਸ਼ਦੇ ਹਨ।
ਭਾਗਹੀਨ ਨਿੰਦਕ ਲਹਿਤ, ਨਿਜ ਕਰਮਨ ਫਲ ਜਾਨ,
ਤੇ ਜਿਹੜੇ ਭਾਗਹੀਨ ਨੇ, ਭਾਗਹੀਨ ਪਰਮਚੋਟਾ ਖਾਵੇ, ਜਿਹੜੀਆਂ ਸੰਗਤਾਂ ਸ਼ਰਧਾ ਲੈ ਕੇ, ਭਾਵਨਾ ਲੈ ਕੇ, ਪ੍ਰੇਮ ਨਾਲ ਭਰੇ ਹੋਏ ਹਿਰਦੇ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦੀਆਂ ਦਰਸ਼ਨ ਪਰਸਦੀਆਂ, ਸਤਿਗੁਰੂ ਪਾਤਸ਼ਾਹ ਸਭਨਾਂ ਨੂੰ ਵਰਦਾਨ ਬਖਸ਼ਦੇ, ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ, ਖੁਸ਼ੀਆਂ ਬਖਸ਼ਦੇ ਨੇ। ਪਰ ਜਿਹੜੇ ਭਾਗਹੀਨ ਲੋਕ ਨੇ, ਜਿਹੜੇ ਮਾੜੇ, ਜਿਨ੍ਹਾਂ ਦੇ ਭਾਗ ਹਨ, ਨਿੰਦਕ ਹਨ, ਉਹ ਆਪਣੇ ਕਰਮਾਂ ਦੇ ਮੁਤਾਬਕ ਦੁੱਖ ਹੀ ਪ੍ਰਾਪਤ ਕਰਦੇ, ਦੁੱਖ ਹੀ ਸਹਿਣ ਕਰਦੇ ਹਨ।
ਜੈਸੇ ਭਾਨ ਉਦੇ ਭਏ, ਸਭ ਜਗ ਤਿਮਰ ਨਸਾਏ,
ਸਵੇਰ ਹੁੰਦੀ ਹੈ, ਸੂਰਜ ਚੜ੍ਹਦਾ, ਤੇ ਸੂਰਜ ਚੜ੍ਹਨ ਦੇ ਨਾਲ ਰਾਤ ਦਾ ਹਨੇਰਾ ਖਤਮ ਹੋ ਜਾਂਦਾ, ਸਾਰੇ ਪਾਸੇ ਰੋਸ਼ਨੀ ਜਿਹੜੀ ਆ ਉਹ ਪਸਰ ਜਾਂਦੀ ਹੈ।
ਦੁਰਭਾਗੀ ਪੇ ਚਕਤਉ, ਅੰਧ ਪਏ ਦੁੱਖ ਪਾਏ,
ਤੇ ਸੂਰਜ ਚੜ੍ਹਨ ਦੇ ਨਾਲ ਜਿੱਥੇ ਸਾਰੇ ਲੋਕ ਸੁਖ ਮਹਿਸੂਸ ਕਰਦੇ ਨੇ, ਸਾਰਾ ਕੁਝ ਨਜ਼ਰ ਆਉਂਦਾ, ਸੂਰਜ ਚੜ੍ਹਨ ਨਾਲ ਰੋਸ਼ਨੀ ਫੈਲਦੀ ਹੈ, ਉੱਥੇ ਬੇਭਾਗ ਜਿਹੜਾ ਉੱਲੂ ਹੈ ਉਹ ਅੰਨਾ ਹੋਣ ਕਰਕੇ ਉਹਨੂੰ ਸੂਰਜ ਦੀ ਕੋਈ ਸੋਝੀ ਨਹੀਂ, ਉਹ ਹਨੇਰੇ ਦਾ ਪੀੜਾ ਦੁੱਖ ਝਲਦਾ ਰਹਿੰਦਾ ਹੈ।
ਚੌ ਪਈ ਸਭ ਜਗ ਸਤਿਗੁਰ ਕੇ ਗੁਣ ਗਾਵੇ,
ਸਾਰਾ ਜਗਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣ ਗਾਉਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਕਰਦਾ ਹੈ।
ਦਰਸ ਪਰਸ ਮਨ ਬਾਛਤ ਪਾਵੇ,
ਤੇ ਜਿਹੜੇ ਵੀ ਗੁਰੂ ਸਾਹਿਬ ਜੀ ਦੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਪਰਸਦੇ ਨੇ ਮਨ ਬਾਛਤ ਪਾਵੇ, ਉਹਨਾਂ ਨੂੰ ਮਨ ਬਾਛਤ ਫਲ ਪ੍ਰਾਪਤ ਹੁੰਦੇ ਹਨ।
ਤਪਾਹੂ ਤੋਂ ਇੱਕ ਗੋਇੰਦਵਾਲ,
ਗੋਇੰਦਵਾਲ ਵਿਖੇ ਇੱਕ ਤਪਾ ਰਹਿੰਦਾ ਸੀ।
ਸੁਨ ਜਸ ਜਰੈ ਹੋਤ ਬੇਹਾਲ,
ਤੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਵੇਖਦਾ, ਗੁਰੂ ਕੀ ਮਹਿਮਾ ਨੂੰ ਸੁਣਦਾ ਤੇ ਸੜਬਲ ਜਾਂਦਾ ਹੈ।
ਮਰਵਾਹਨ ਕੋ ਪ੍ਰੋਧਾ ਜਾਨੋ,
ਇਹ ਜਿਹੜੇ ਮਰਵਾਹੇ ਸਨ, ਇਹ ਤਪਾ ਉਹਨਾਂ ਮਰਵਾਹਿਆਂ ਦਾ ਪ੍ਰੋਹਤ ਸੀ।
ਉਸ ਜੋਗੀ ਕੋ ਮਿੱਤਰ ਸਮਾਨੋ,
ਤੇ ਜਿਹੜਾ ਖਡੂਰ ਸਾਹਿਬ ਰਹਿਣ ਵਾਲਾ ਜੋਗੀ ਸੀ, ਜਿਹਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਭਾਰੀ ਅਵਗਿਆ ਕੀਤੀ, ਲੋਕਾਂ ਨੂੰ ਕਹਿ ਕੇ ਨਗਰ ਵਿੱਚੋਂ ਕਢਵਾਇਆ, ਕਹਿੰਦਾ ਸੀ ਗੁਰੂ ਸਾਹਿਬ ਜੀ ਨੂੰ ਨਗਰ ਵਿੱਚੋਂ ਕੱਢ ਦਿਓ, ਮੈਂ ਮੀਂਹ ਪਵਾ ਦਿਆਂਗਾ। ਇਹ ਜੋਗੀ ਦਾ ਮਿੱਤਰ ਸੀ, ਇਹ ਜਿਹੜਾ ਤਪਾ ਗੋਇੰਦਵਾਲ ਸਾਹਿਬ ਵਿਖੇ ਰਹਿੰਦਾ ਸੀ, ਉਹ ਖਡੂਰ ਸਾਹਿਬ ਵਾਲੇ ਜੋਗੀ ਦਾ ਗੂੜਾ ਮਿੱਤਰ ਸੀ।
ਜਾਂ ਕੋ ਸ਼੍ਰੀ ਗੁਰ ਅਮਰ ਪ੍ਰਕਾਸ਼,
ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਉਸ ਜੋਗੀ ਨੂੰ ਉਸ ਤਪੇ ਨੂੰ
ਮਦ ਖਡੂਰ ਦੰਡ ਦਿਓ ਰਾਸ,
ਜਦੋਂ ਖਡੂਰ ਸਾਹਿਬ ਦੇ ਵਿੱਚ ਦੰਡ ਦੇਣਾ ਕੀਤਾ, ਜਿਹੜੀ ਉਹਨੇ ਭਾਰੀ ਅਵਗਿਆ ਕੀਤੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੀ, ਉਹਨੂੰ ਦੰਡ ਜਿਹੜਾ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੇਣਾ ਕੀਤਾ।
ਤਾਂ ਕੀ ਕਥਾ ਪ੍ਰਸਿੱਧ ਸੋ ਪਾਛੈ,
ਪਿੱਛੇ ਉਹ ਜਿਹੜੀ ਪ੍ਰਸਿੱਧ ਕਥਾ ਹੈ ਉਹ ਆਪ ਜੀ ਨੇ ਭਲੀ ਪ੍ਰਕਾਰ ਦੇ ਨਾਲ
ਵਰਣਨ ਭਈ ਪ੍ਰਕਾਸ਼ ਸੋ ਆਛੈ,
ਉਹ ਭਲੀ ਪ੍ਰਕਾਰ ਦੇ ਨਾਲ ਵਰਣਨ ਹੋਈ ਹੈ, ਆਪ ਜੀ ਨੇ ਸਰਵਨ ਕੀਤੀ ਹੈ।
ਦੀਨ ਦਿਆਲ ਗੁਰ ਅੰਗਦ ਕੇਰੀ,
ਦੀਨ ਦਿਆਲੂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ,
ਕਰੀ ਅਵਗਿਆ ਦੁਸ਼ਟ ਕਨੇਰੀ,
ਇਸ ਦੁਸ਼ਟ ਨੇ ਜਿਹੜਾ ਖਡੂਰ ਸਾਹਿਬ ਰਹਿਣ ਵਾਲਾ ਜਿਹੜਾ ਯੋਗੀ ਸੀ ਤਪਾ ਸੀ, ਇਹਨੇ ਦੁਸ਼ਟ ਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਭਾਰੀ ਅਵਗਿਆ ਕੀਤੀ ਸੀ।
ਸੋ ਗੁਰ ਅਮਰ ਸਹਾਰ ਨਾ ਸਕੇ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਬਾਸਰ ਕੇ ਨਗਰ ਤੋਂ ਵਾਪਸ ਆਏ, ਪਤਾ ਲੱਗਿਆ ਇਹਦੀ ਕਰਤੂਤ ਦਾ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਸਹਿਣ ਨਾ ਕਰ ਸਕੇ, ਉਹਨਾਂ ਕੋਲੋਂ ਸਹਾਰਿਆ ਨਾ ਗਿਆ।
ਪੁਨ ਇਹ ਤਪਾ ਨਿੰਦ ਗੁਰ ਬਕੇ,
ਤੇ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਨਿੰਦਕ ਹੈ ਤਪਾ, ਇਸ ਪ੍ਰਕਾਰ ਦੇ ਨਾਲ ਮਾੜੇ ਬੋਲ ਬੋਲਦਾ, ਨਿੰਦਾ ਕਰਦਾ ਹੈ।
ਸ਼੍ਰੀ ਸਤਿ ਗੁਰ ਨਾਮ ਰਸ ਮਾਤੇ,
ਹੁਣ ਜਿਹੜਾ ਇਹ ਗੋਇੰਦਵਾਲ ਸਾਹਿਬ ਰਹਿਣ ਵਾਲਾ ਤਪਾ, ਇਹ ਵੀ ਗੁਰੂ ਸਾਹਿਬ ਜੀ ਦਾ ਮਹਾਨ ਹੁੰਦਾ ਸ੍ਰੇਸ਼ਟ ਜਸ ਉਪਮਾ ਨੂੰ ਵੇਖ ਕੇ ਸਹਾਰਦਾ ਨਹੀਂ, ਅੰਦਰੋਂ ਈਰਖਾ ਕਰਦਾ ਹੈ, ਨਿੰਦਾ ਕਰਦਾ ਹੈ, ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਮ ਰਸ ਦੇ ਵਿੱਚ ਹਰ ਵੇਲੇ ਮਸਤ ਰਹਿੰਦੇ ਹਨ।
ਅਜਰ ਜਰੈ ਰਹਿ ਸੁਖ ਦਾਤੇ,
ਸੁਖਾਂ ਦੇ ਦਾਤੇ ਅਜਰ ਨੂੰ ਜਰਨ ਵਾਲੇ ਹਨ ਧੰਨ ਗੁਰੂ ਅਮਰਦਾਸ ਜੀ।
ਕਛੁਕ ਕਾਲ ਇਮ ਭਇਓ ਬਤੀਤ,
ਕੁਝ ਸਮਾਂ ਇਸ ਤਰ੍ਹਾਂ ਦੇ ਨਾਲ ਬਤੀਤ ਹੋ ਗਿਆ, ਇਹ ਤਪਾ ਨਿੰਦਿਆ ਕਰਦਾ ਰਿਹਾ, ਬੋਲ ਕਬੋਲ ਬੋਲਦਾ ਰਿਹਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਦੀ ਨਿੰਦਿਆ ਬੋਲ ਕਬੋਲਾਂ ਵੱਲ ਧਿਆਨ ਨਹੀਂ ਦਿੱਤਾ, ਉਹ ਆਪਣੇ ਆਨੰਦ ਵਿੱਚ ਆਪਣੇ ਰਸ ਵਿੱਚ ਮਸਤ ਨੇ। ਇਸ ਤਰ੍ਹਾਂ ਦੇ ਨਾਲ ਕੁਝ ਸਮਾਂ ਜਦੋਂ ਬਤੀਤ ਹੋ ਗਿਆ,
ਖੇਲ ਰਚਿਓ ਸਤਿਗੁਰ ਇਸ ਰੀਤ,
ਤੇ ਹੁਣ ਸਤਿਗੁਰੂ ਗੁਰ ਅਮਰਦਾਸ ਪਾਤਸ਼ਾਹ ਜੀ ਨੇ ਭਲੀ ਪ੍ਰਕਾਰ ਦੇ ਨਾਲ ਆਪ ਹੀ ਇੱਕ ਖੇਡ ਜਿਹੜੀ ਆ ਉਹ ਰਚੀ ਹੈ।
ਸ਼੍ਰੀ ਬਾਵਲੀ ਭਈ ਤਿਆਰ,
ਵੇਖਿਆ ਕਿ ਬਾਵਲੀ ਸਾਹਿਬ ਤਿਆਰ ਹੋ ਚੁੱਕੀ ਹੈ, ਜਿਹੜਾ ਇਹ ਤੀਰਥ ਸਥਾਨ ਰਚਿਆ, ਬਾਵਲੀ ਸਾਹਿਬ ਦੀ ਕਾਰ ਸੇਵਾ ਆਰੰਭ ਹੋਈ, ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਕਿ ਬਾਵਲੀ ਸਾਹਿਬ ਜਿਹੜੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ।
ਜੱਠ ਆਰੰਭੀ ਗੁਰ ਕਰਤਾਰ,
ਗੁਰ ਕਰਤਾਰ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਨੇ ਮਨ ਵਿੱਚ ਹੁਣ ਇਸ ਬਾਵਲੀ ਦੀ ਚੱਠ ਕਰਨ ਦਾ ਫੁਰਨਾ ਬਣਾਇਆ ਕਿ ਬਾਵਲੀ ਸਾਹਿਬ ਤਿਆਰ ਹੋ ਚੁੱਕੀ ਹੈ, ਇਹਨੂੰ ਆਰੰਭਿਆ ਜਾਵੇ, ਇਹ ਚੱਠ ਕਰਨ ਦਾ ਮਨ ਬਣਾਇਆ ਹੈ।
ਪਿਪਰ ਆਦਿ ਜੋ ਥੇ ਅਧਿਕਾਰੀ,
ਜਿੰਨੇ ਵੀ ਬ੍ਰਾਹਮਣ ਆਦਿਕ ਜਿਹੜੇ ਅਧਿਕਾਰੀ ਸਨ,
ਸੰਤ ਮਹੰਤ ਜਤੀ ਘਰ ਬਾਰੀ,
ਜਿਹੜੇ ਸੰਤ ਸਨ ਮਹੰਤ ਸਨ ਜਤੀ ਸਨ, ਜਿਹੜੇ ਗ੍ਰਿਸ਼ਤੀ ਘਰ ਬਾਰੇ ਸਨ,
ਤਿੰਨ ਹੈ ਨਮੰਤਿਓ ਭੋਜਨ ਹੇਤ,
ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਨਿਮੰਤਰਣ ਦਿੱਤਾ, ਨਿਉਤਾ ਦਿੱਤਾ, ਸਤਿਗੁਰੂ ਪਾਤਸ਼ਾਹ ਜੀ ਨੇ ਸਮਾਗਮੋਂ ਲਿਖਿਆ ਕਿ ਸਬੌਲੀ ਸਾਹਿਬ ਦੀ ਚੱਠ ਕੀਤੀ ਜਾਵੇ, ਤੇ ਇਹਦੇ ਵਿੱਚ ਜਿੰਨੇ ਸਤਿ ਪੁਰਸ਼ ਨੇ ਸੰਤ ਮਹਾਤਮ ਨੇ ਗ੍ਰਿਸ਼ਤੀ ਨੇ ਸਾਰਿਆਂ ਨੂੰ ਬੁਲਾਇਆ ਜਾਵੇ। ਇਹ ਸਮਾਗਮ ਰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਨਿਮੰਤਰਣ ਦਿੱਤਾ, ਨਿਉਤਾ ਦਿੱਤਾ ਹੈ।
ਸਭ ਨੇ ਮਾਨਿਓ ਸਹਿਤ ਸੁਹੇਤ।
ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਇਹ ਨਿਮੰਤਰਣ ਸੀ, ਨਿਉਤਾ ਸੀ, ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੰਨਣਾ ਕੀਤਾ, ਪ੍ਰਵਾਨ ਕੀਤਾ ਹੈ।
ਤਪੇ ਨਿਮੰਤਰਣ ਮਾਨਿਓ ਨਾਹੀਂ।
ਇਹ ਜਿਹੜਾ ਤਪਾ ਸੀ, ਜਿਹੜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦਾ ਸੀ, ਹਰ ਵੇਲੇ ਸੜਿਆ ਰਹਿੰਦਾ ਸੀ, ਇਹਨੇ ਗੁਰੂ ਸਾਹਿਬ ਜੀ ਦਾ ਜਿਹੜਾ ਸੱਦਾ ਸੀ, ਸੁਨੇਹਾ, ਉਹ ਪ੍ਰਵਾਨ ਨਹੀਂ ਕੀਤਾ।
ਤਪਤ ਰਹੇ ਹੋ ਮਤ ਸਰ ਕੇ ਮਾਹੀ।
ਹੁਣ ਇਹ ਸੜਿਆ ਹੋਇਆ ਅੰਦਰੋਂ, ਜਿਹੜਾ ਹਰ ਵੇਲੇ ਈਰਖਾ ਦੀ ਬਿਰਤੀ ਰੱਖਦਾ, ਅੰਦਰੋਂ ਸੜਿਆ ਰਹਿੰਦਾ ਹੈ।
ਦੋਏ ਤਰੇ ਬਾਰ ਸੁਮਾਨੁਖ ਫਿਰੇ।
ਤੇ ਦੋ ਚਾਰ ਵਾਰੀ ਗੁਰੂ ਪਾਤਸ਼ਾਹ ਜੀ ਨੇ ਫਿਰ ਆਪਣੇ ਸੇਵਕਾਂ ਨੂੰ ਭੇਜਣਾ ਕੀਤਾ। ਗੁਰੂ ਸਾਹਿਬ ਨੇ ਖੇਡ ਤਾਂ ਆਪ ਹੀ ਰਚੀ ਸੀ ਨਾ, ਇਹ ਦੰਭ ਜਿਹੜਾ ਦਾ ਪਖੰਡ ਸੀ, ਵਿਖਾਉਣਾ ਚਾਹੁੰਦੇ ਸਨ ਸਤਿਗੁਰੂ ਪਾਤਸ਼ਾਹ ਜੀ। ਹੁਣ ਜਦੋਂ ਇਹਨੇ ਸੁਨੇਹਾ ਨਹੀਂ ਮੰਨਿਆ, ਤੇ ਦੋ ਚਾਰ ਵਾਰੀ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਭੇਜਣਾ ਕੀਤਾ।
ਦੁਸ਼ਟ ਨਾ ਮਾਨੀ ਮਾਇਆ ਘਿਰੇ।
ਤੇ ਇਹ ਮਾਇਆ ਦੇ ਵਿੱਚ ਜਿਹੜਾ ਲੀਨ ਰਹਿਣ ਵਾਲਾ, ਮਾਇਆ ਦਾ ਗ੍ਰਸਿਆ ਹੋਇਆ ਜਿਹੜਾ ਇਹ ਤਪਾ ਸੀ, ਇਸ ਦੁਸ਼ਟ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਫਿਰ ਪ੍ਰਵਾਨ ਨਹੀਂ ਕੀਤਾ।
ਸ਼੍ਰੀ ਸਤਿਗੁਰੂ ਧਰਮ ਕੇ ਪਾਲਿਕ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਧਰਮ ਦੀ ਪਾਲਣਾ ਕਰਨ ਵਾਲੇ ਹਨ।
ਦੰਭ ਮੋਹ ਮਦ ਮਤ ਸਰ ਕਾਲਿਕ।
ਜਿਹੜੇ ਦੰਭੀ ਹਨ, ਪਖੰਡੀ ਹਨ, ਈਰਖਾਲੂ ਹਨ, ਈਰਖਾ ਵਸ ਹੋਏ, ਉਹਨਾਂ ਦਾ ਦੰਭ ਪਖੰਡ ਜਿਹੜੀ ਇਹ ਈਰਖਾ ਹੈ।
ਤਾਂ ਕੇ ਦੰਭ ਖੰਡਨੇ ਕਾਰਨ।
ਉਹਨਾਂ ਦਾ ਦੰਭ ਪਖੰਡ ਜਿਹੜਾ ਇਹ ਖੰਡਨ ਦੇ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਸਾਰ ਵਿੱਚ ਆਏ।
ਸ਼੍ਰੀ ਮੁਖ ਤੇ ਇਮਕੀਓ ਉਚਾਰਨ।
ਹੁਣ ਇਹਦਾ ਦੰਭ ਜਿਹੜਾ ਪਖੰਡ ਸੀ, ਉਹ ਵੀ ਉਘਾੜਨਾ ਸੀ, ਲੋਕਾਂ ਦੇ ਸਾਹਮਣੇ ਲਿਆਉਣਾ ਸੀ, ਇਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਜੇ ਕੋ ਗੁਰ ਘਰ ਭੋਜਨ ਖੈ ਹੈ।
ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਹੁਕਮ ਕੀਤਾ ਕਿ ਜੇ ਕੋਈ ਵੀ ਚੱਲ ਕੇ ਗੁਰੂ ਘਰ ਦੇ ਵਿੱਚ ਆ ਕੇ ਭੋਜਨ ਛਕੇਗਾ,
ਇੱਕ ਰੁਪਈਆ ਦੱਛਣ ਪੈ ਹੈ,
ਉਹਨੂੰ ਦਸ਼ਨਾ ਵਜੋਂ ਇੱਕ ਰੁਪਈਆ ਦਿੱਤਾ ਜਾਵੇਗਾ। ਜਿਹੜਾ ਵੀ ਆ ਕੇ ਗੁਰੂ ਘਰ ਦੇ ਵਿੱਚ ਭੋਜਨ ਛਕੇਗਾ, ਉਹਨੂੰ ਇੱਕ ਰੁਪਈਆ ਜਿਹੜਾ ਹੈ ਉਹ ਦਸ਼ਨਾ ਵਜੋਂ ਦਿੱਤਾ ਜਾਵੇਗਾ।
ਤੋ ਭੀ ਤਪਾ ਸੋ ਆਇਓ ਨਾਹੀਂ।
ਹੁਣ ਤਪਾ ਜਿਹੜਾ ਸੀ ਫਿਰ ਵੀ ਚੱਲ ਕੇ ਨਾ ਆਇਆ, ਜਦੋਂ ਇਹ ਸੁਣਿਆ ਕਿ ਗੁਰੂ ਸਾਹਿਬ ਭੋਜਨ ਛਕਣ ਦੇ ਨਾਲ ਨਾਲ ਇੱਕ ਰੁਪਈਆ ਵੀ ਦੇਣਗੇ, ਇਹ ਜਿਹੜਾ ਤਪਾ ਸੀ ਫਿਰ ਵੀ ਇਹ ਚੱਲ ਕੇ ਨਹੀਂ ਆਇਆ।
ਪੁੰਨ ਗੁਰ ਬਚਨ ਕੀ ਉਹ ਸਭ ਮਾਹੀ।
ਤੇ ਦੁਬਾਰਾ ਫਿਰ ਗੁਰੂ ਸਾਹਿਬ ਜੀ ਨੇ ਸਾਰਿਆਂ ਦੇ ਵਿੱਚ ਇਹ ਬਚਨ ਕੀਤਾ,
ਭੋਜਨ ਜੀਵਨ ਕੋ ਜੋ ਆਵੇ ਹੈ।
ਜਿਹੜਾ ਵੀ ਕੋਈ ਚੱਲ ਕੇ ਭੋਜਨ ਛਕਣ ਦੇ ਵਾਸਤੇ ਆਵੇਗਾ,
ਦੋਏ ਰੁਪਈਏ ਦਸ਼ਨਾ ਪਾਵੇ ਹੈ।
ਸਤਿਗੁਰੂ ਪਾਤਸ਼ਾਹ ਜੀ ਨੇ ਦਸ਼ਨਾ ਹੋਰ ਵਧਾ ਦਿੱਤੀ, ਕਹਿਣ ਲੱਗੇ ਇੱਕ ਰੁਪਈਏ ਦੇ ਜਗ੍ਹਾ ਉਹਨੂੰ 2 ਰੁਪਈਏ ਦਿੱਤੇ ਜਾਣਗੇ, ਉਹਨੂੰ 2 ਰੁਪਈਏ ਦਸ਼ਨਾ ਵਜੋਂ ਦਿੱਤੇ ਜਾਣਗੇ।
ਯਾਂ ਪਰ ਭੀ ਜਬ ਤਪਾ ਨਾ ਆਇਓ।
ਜਦੋਂ 2 ਰੁਪਈਏ ਦਸ਼ਨਾ ਕਰ ਦਿੱਤੀ, ਤਪਾ ਫਿਰ ਵੀ ਚੱਲ ਕੇ ਨਾ ਆਇਆ, ਇਹ ਫਿਰ ਵੀ ਗੁਰੂ ਘਰ ਦੇ ਵਿੱਚ ਭੋਜਨ ਛਕਣ ਵਾਸਤੇ ਨਾ ਆਇਆ।
ਤਬ ਸਤਿਗੁਰ ਇਹ ਭਾਂਤ ਅਲਾਇਓ।
ਤੇ ਸਤਿਗੁਰ ਪਾਤਸ਼ਾਹ ਜੀ ਨੇ ਫਿਰ ਹੋਰ ਕਹਿਣਾ ਕੀਤਾ, ਜਦੋਂ 2 ਰੁਪਈਆਂ ਤੇ ਵੀ ਨਾ ਗੱਲ ਬਣੀ, ਤੇ ਗੁਰੂ ਸਾਹਿਬ ਜੀ ਕਿਉਂਕਿ ਖੇਡ ਰਚ ਰਹੇ ਨੇ, ਸਤਿਗੁਰ ਪਾਤਸ਼ਾਹ ਜੀ ਨੇ ਫਿਰ ਇਸ ਪ੍ਰਕਾਰ ਦੇ ਨਾਲ ਕਹਿਣਾ ਕੀਤਾ,
ਪਾਂਚ ਮੁਦਰਕਾ ਪਾਵੈ ਸੋਈ।
ਕਹਿਣ ਲੱਗੇ 5 ਰੁਪਈਏ ਉਹਨੂੰ ਦਿੱਤੇ ਜਾਣਗੇ,
ਭੋਜਨ ਕੈ ਹਿਤ ਆਵੈ ਜੋਈ,
ਜਿਹੜਾ ਗੁਰੂ ਘਰ ਦੇ ਵਿੱਚ ਭੋਜਨ ਛਕਣ ਵਾਸਤੇ ਆਵੇਗਾ।
ਤਪਾ ਨਾ ਆਇਓ ਪਰ ਲਲਚਾਇਓ।
ਹੁਣ ਤਪਾ ਜਿਹੜਾ ਸੀ ਭਾਵੇਂ ਮਨ ਦੇ ਅੰਦਰ ਲਾਲਚ ਹੈ ਹੀ, ਮਾਇਆ ਧਾਰੀ ਸੀ, ਮਾਇਆ ਦੇ ਕਾਰਨ ਹੀ ਗੁਰੂ ਸਾਹਿਬ ਨਾਲ ਈਰਖਾ ਕਰਦਾ ਸੀ, ਮਾਇਆ ਦੇ ਵਿੱਚ ਹਰ ਵੇਲੇ ਮਸਤ ਹੋਇਆ ਰਹਿੰਦਾ, ਲਾਲਚ ਦੀ ਬਿਰਤੀ ਸੀ, ਲੋਭ ਸੀ ਅੰਦਰ, ਭਾਵੇਂ ਅੰਦਰ ਲਾਲਚ ਸੀ, ਪਰ 5 ਰੁਪਈਏ ਸੁਣ ਕੇ ਹੁਣ ਮਨ ਤਾਂ ਅੰਦਰੋਂ ਕਰਦਾ ਵੀ ਹੈ ਕਿ 5 ਰੁਪਈਏ ਮਿਲ ਰਹੇ ਨੇ ਦਸ਼ਨਾ ਵਜੋਂ, ਪਰ ਫਿਰ ਵੀ ਇਹ ਚੱਲ ਕੇ ਨਹੀਂ ਆਇਆ।
ਪੁੰਨ ਗੁਰ 10 ਕਾ ਲੋਭ ਦਿਖਾਇਓ।
ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ 10 ਰੁਪਈਏ ਦਾ ਲੋਭ ਦਿੱਤਾ। ਫਿਰ ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜਾ ਭੋਜਨ ਛਕਣ ਆਏਗਾ ਉਹਨੂੰ 10 ਰੁਪਈਏ ਦਿੱਤੇ ਜਾਣਗੇ ਦਸ਼ਨਾ ਵਜੋਂ।
ਔੜਕ ਜਬ ਗੁਰ ਮੋਹਰ ਸੋ ਕਹੀ।
ਤੇ ਜਦੋਂ 10 ਰੁਪਈਆਂ ਤੇ ਵੀ ਨਾ ਆਇਆ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਫਿਰ ਉਹਨੂੰ ਸੋਨੇ ਦੀ ਮੋਹਰ ਦਿੱਤੀ ਜਾਏਗੀ, ਜਿਹੜਾ ਭੋਜਨ ਛਕਣ ਵਾਸਤੇ ਆਏਗਾ ਉਹਨੂੰ ਸੋਨੇ ਦੀ ਮੋਹਰ ਦਿੱਤੀ ਜਾਏਗੀ।
ਤਬ ਹੈ ਤਪੇ ਕੀ ਬੁੱਧ ਸੋ ਬਹੀ।
ਤੇ ਤਪੇ ਦੇ ਬੁੱਧ ਜਿਹੜੇ ਸੀ ਉਹ ਵਹਿ ਗਈ ਮਾਇਆ ਦੇ ਲਾਲਚ ਵਿੱਚ। ਹੁਣ ਪਹਿਲਾਂ ਤਾਂ ਬੜਾ
ਇੱਕ ਰੁਪਈਏ ਤੇ ਗੱਲ ਨਹੀਂ ਬਣੀ, ਦੋ ਤੇ ਪੰਜ ਤੇ ਦਸ ਤੇ ਜਦੋਂ ਹੁਣ ਵੇਖਿਆ ਕਿ ਗੁਰੂ ਸਾਹਿਬ ਤਾਂ ਸੋਨੇ ਦੀ ਮੋਹਰ ਦੇ ਰਹੇ ਨੇ, ਹੁਣ ਲਾਲਚ ਦੇ ਵਿੱਚ ਇਹਦੀ ਮੱਤ ਜਿਹੜੀ ਸੀ ਉਹ ਵਹਿ ਗਈ।
ਵਿਆਕੁਲ ਭਇਓ ਬਹੁਤ ਲਲਚਾਇਓ,
ਬੜਾ ਵਿਆਕੁਲ ਹੋਇਆ। ਹੁਣ ਲਲਚਾਉਂਦਾ ਕਿ ਮੈਂ ਤਾਂ ਗੁਰੂ ਘਰ ਦਾ ਸੱਦਾ ਹੀ ਪ੍ਰਵਾਨ ਨਹੀਂ ਕੀਤਾ, ਮੈਨੂੰ ਬੜੇ ਸੁਨੇਹੇ ਘੱਲੇ, ਮੈਂ ਉਦੋਂ ਆਕੜ ਕੇ ਬੈਠਾ ਰਿਹਾ, ਉਦੋਂ ਗੁਰੂ ਘਰ ਦਾ ਸੁਨੇਹਾ ਨਹੀਂ ਮੰਨਿਆ। ਹੁਣ ਲਲਚਾਉਂਦਾ ਬੜਾ ਵਿਆਕੁਲ ਹੋਇਆ ਵੀ ਕਿਵੇਂ ਜਾਵਾਂ, ਹੁਣ ਸਦਾ ਤਾਂ ਪ੍ਰਵਾਨ ਨਹੀਂ ਕੀਤਾ, ਤੇ ਮਨ ਅੰਦਰੋਂ ਬੜਾ ਲਲਚਾਉਂਦਾ ਬੜਾ ਵਿਆਕੁਲ ਹੋਇਆ ਹੈ।
ਸੁਤ ਭੇਜਨ ਕੋ ਵਿਉਂਤ ਬਣਾਇਓ,
ਉਹਨੇ ਨੇ ਇੱਕ ਵਿਉਂਤ ਬਣਾਈ, ਕਹਿੰਦਾ ਕਿ ਮੈਂ ਆਪ ਚੱਲ ਕੇ ਨਹੀਂ ਜਾਂਦਾ, ਮੈਂ ਆਪਣਾ ਪੁੱਤਰ ਭੇਜ ਦੇਣਾ ਆਪਣੀ ਜਗ੍ਹਾ ਤੇ। ਇੱਕ ਸੋਨੇ ਦੀ ਮੋਹਰ ਮਿਲਦੀ ਹੈ ਤੇ ਕਿਉਂ ਨਾ ਆਪਣਾ ਪੁੱਤਰ ਭੇਜਦੇ ਆ, ਉਹ ਪੁੱਤਰ ਨੂੰ ਭੇਜਣ ਦੀ ਇਹਨੇ ਵਿਉਂਤ ਬਣਾਈ ਹੈ।
ਦੁਆਰੇ ਦੁਆਰ ਪ੍ਰਵੇਸ਼ ਨਾ ਪਾਇਓ,
ਤੇ ਹੁਣ ਇਹਨੇ ਕੀ ਕੀਤਾ ਕਿ ਜਿਹੜਾ ਮੁੱਖ ਦਰਵਾਜ਼ਾ ਸੀ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕਰਨ ਵਾਲਾ, ਉਹ ਦਰਵਾਜੇ ਤੋਂ ਆਪਣੇ ਪੁੱਤਰ ਨੂੰ ਨਹੀਂ ਭੇਜਿਆ।
ਪਕੜ ਭੀਤ ਪਰ ਪੂਤ ਚੜਾਇਓ,
ਆਪਣੇ ਪੁੱਤਰ ਨੂੰ ਚੁੱਕ ਕੇ ਇਹਨੇ ਕੰਧ ਦੇ ਉੱਤੇ ਚੜਾਉਣਾ ਕੀਤਾ ਕਿ ਇਹ ਕੰਧ ਦੇ ਉੱਤੋਂ ਟੱਪ ਕੇ ਤੂੰ ਜਾ ਕੇ ਪੰਗਤ ਵਿੱਚ ਬੈਠ ਜਾ। ਉਹ ਚੁੱਕ ਕਰਕੇ ਇਹਨੇ ਕੰਧ ਤੇ ਆਪਣੇ ਪੁੱਤਰ ਨੂੰ ਬਿਠਾਇਆ ਹੈ।
ਸੋ ਗਿਰ ਪਰਿਓ ਭੀਤ ਤੇ ਤਰੇ,
ਤੇ ਉਹ ਇਹਦਾ ਪੁੱਤਰ ਜਿਹੜਾ ਸੀ ਕੰਧ ਤੋਂ ਥੱਲੇ ਡਿੱਗ ਪਿਆ।
ਟੂਟੀ ਟਾਂਗ ਰੁਦਨ ਬੋਹ ਕਰੇ,
ਤੇ ਡਿੱਗਦਿਆਂ ਸਾਰ ਪੁੱਤਰ ਦੀ ਲੱਤ ਜਿਹੜੀ ਸੀ ਉਹ ਟੁੱਟ ਗਈ ਤੇ ਇਹਨੇ ਰੋਣਾ ਸ਼ੁਰੂ ਕਰ ਦਿੱਤਾ। ਲਾਲਚ ਵਸ ਹੋਏ ਨੇ, ਪੁੱਤਰ ਨੂੰ ਕੰਧ ਤੋਂ ਜਦੋਂ ਟਪਾਇਆ ਕੰਧ ਤੇ ਬਿਠਾਇਆ ਤੇ ਉਹ ਨੀਚੇ ਡਿੱਗ ਪਿਆ, ਨੀਚੇ ਡਿੱਗਦਿਆਂ ਦੀ ਉਹਦੀ ਲੱਤ ਟੁੱਟ ਗਈ ਤੇ ਰੋਣਾ ਸ਼ੁਰੂ ਕਰ ਦਿੱਤਾ।
ਨੀਚ ਊਚ ਮੈਂ ਉਗਰਿਓ ਪਾਜ,
ਸਾਰਿਆਂ ਦੇ ਵਿੱਚ ਇਹਦਾ ਜਿਹੜਾ ਪਾਜ ਸੀ ਤਪੇ ਦਾ ਉਹ ਉਗੜ ਕੇ ਸਾਹਮਣੇ ਆ ਗਿਆ।
ਲੋਭ ਤਪੇ ਕੋ ਦੀਨੀ ਲਾਜ,
ਇਹ ਲੋਭ ਨੇ ਤਪੇ ਨੂੰ ਲੱਜਤ ਕਰ ਦਿੱਤਾ, ਸ਼ਰਮਿੰਦਾ ਕਰ ਦਿੱਤਾ।
ਸਤਿਗੁਰ ਸੁਨ ਮੁਸਕਾਵਤ ਭਏ,
ਗੁਰੂ ਸਾਹਿਬ ਇਹ ਵੇਖ ਕਰਕੇ ਸੁਣਿਆ ਜਦੋਂ ਬੜੇ ਪ੍ਰਸੰਨ ਹੋਏ ਮੁਸਕਰਾਉਂਦੇ ਹੋਏ।
ਦੁਸ਼ਟਨ ਕੇ ਇਮਹੀ ਘਰ ਗਏ,
ਕਹਿਣ ਲੱਗੇ ਜਿਹੜੇ ਦੁਸ਼ਟ ਨੇ ਜਿਹੜੇ ਦੋਖੀ ਨੇ ਗੁਰੂ ਘਰ ਦੇ ਨਿੰਦਕ ਨੇ ਉਹਨਾਂ ਦੇ ਘਰ ਏਦਾਂ ਹੀ ਵਹਿ ਜਾਂਦੇ ਨੇ, ਨਾਸ਼ ਹੋ ਜਾਂਦੇ ਹਨ।
ਸਰ ਗੁਰ ਅੰਤਰ ਜਾਮੀ,
ਇਸ ਪ੍ਰਕਾਰ ਦੇ ਨਾਲ ਅੰਤਰ ਜਾਮੀ ਸਤਿਗੁਰੂ ਜੀ
ਸ਼੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ,
ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਖੜੇ ਹੋ ਕੇ ਸਾਰਿਆਂ ਨੂੰ ਭੋਜਨ ਛਕਾ ਰਹੇ ਹਨ, ਭੋਜਨ ਛਕਾਉਣ ਦੇ ਸੇਵਾ ਕਰ ਰਹੇ ਸਨ।
ਭੋਜਨ ਸਭਿਨ ਕਰਾਵਤ ਖਰੇ,
ਖੜੇ ਹੋ ਕੇ ਸਾਰਿਆਂ ਨੂੰ ਭੋਜਨ ਛਕਾਉਣ ਦੇ ਸੇਵਾ ਨਿਭਾ ਰਹੇ ਸਨ।
ਸੁਨਤ ਬਿਰਤਾਂਤ ਬਚਨ ਸੋ ਕਰੇ,
ਇਹ ਜਿਹੜਾ ਬਿਰਤਾਂਤ ਸੁਣਿਆ ਸਾਰਾ ਤਪੇ ਦਾ ਤੇ ਉਹ ਪੁੱਤਰ ਨੂੰ ਲੰਗਰ ਵਿੱਚ ਭੇਜਣ ਦਾ ਲੱਤ ਟੁੱਟਣ ਦਾ, ਉਹ ਇਸ ਪ੍ਰਕਾਰ ਦੇ ਨਾਲ ਆਪਣੀ ਪਾਵਨ ਰਸਨਾ ਤੋਂ ਬਚਨ ਉਚਾਰੇ ਹਨ।
ਗੌੜੀ ਰਾਗ ਵਾਰ ਕੇ ਪੀਤਰ,
ਗੌੜੀ ਦੀ ਵਾਰ ਦੇ ਵਿੱਚ ਇਹ ਜਿਹੜਾ ਸਲੋਕ ਹੈ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ।
ਭਰਿਓ ਸ਼ਲੋਕ ਸੋ ਸੁਣੋ ਸਿੱਖ ਬਰ,
ਇਹ ਸਿੱਖ ਸੁਣੋ ਸਿੱਖੋ ਸੁਣਨਾ ਕਰੋ, ਉਹ ਜਿਹੜਾ ਸਲੋਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ।
ਸਤਿਗੁਰ ਕੋ ਪ੍ਰਤਾਪ ਦਿਖ ਰਾਇਓ,
ਸਤਿਗੁਰ ਜੀ ਦਾ ਜਿਹੜਾ ਮਹਾਨ ਪ੍ਰਤਾਪ ਹੈ ਉਹ ਇਸ ਸਲੋਕ ਦੇ ਵਿੱਚ ਜਿਹੜਾ ਹੈ ਉਹ ਸਰਵਣ ਕਰਾਉਣਾ ਕੀਤਾ।
ਨਿੰਦਾ ਦੁੱਖ ਅਧਿਕ ਪ੍ਰਗਟਾਇਓ,
ਜਿਹੜੇ ਨਿੰਦਕ ਨੇ ਦੁਖੀ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ, ਉਜਾਗਰ ਕੀਤਾ। ਐਸੇ ਨਿੰਦਕ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਉਹਨਾਂ ਦਾ ਜਿਹੜਾ ਪਾਜ ਉਘਾੜਿਆ ਹੈ, ਇਸ ਪ੍ਰਕਾਰ ਦੇ ਨਾਲ ਅੱਗੇ ਗੌੜੀ ਦੀ ਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜਿਹੜਾ ਸਲੋਕ ਰਚ ਰਹੇ ਨੇ, ਇਹ ਆਪ ਜੀ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰੋਗੇ।